ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਆਪਣੇ ਬਾਲਕ ਆਪ ਰੱਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀ ਵਾਲਿਆਂ ਜਾ ਕਾ ਵੱਡ ਪਰਤਾਪ ਦੁੱਖ ਹਮਾਰੇ ਬਖਸ਼ਿਆਂ ਆਪਣੀ ਕਲ ਧਾਰੀ ਮਨ ਬਾਸ਼ਤ ਫਲ ਦਿੱਤੇ ਹਨ ਨਾਨਕ ਬਲਿਹਾਰੀ ਦੁੱਖ ਹਮਾਰੇ ਬਖਸ਼ਿਆਂ ਆਪਣੀ ਕਲ ਧਾਰੀ ਮਨ ਬਾਸ਼ਤ ਫਲ ਦਿੱਤੇ ਹਨ ਨਾਨਕ ਬਲਿਹਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਦੀਨ ਦਿਆਲ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਮਨੁੱਖਤਾ ਲਈ ਰੂਹਾਨੀਅਤ ਦੇ ਮੁਜੱਸਮੇ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤਰੁੱਠ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਇਹ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਮੂਰਤ ਪੰਚ ਪ੍ਰਮਾਣ ਪੁਰਖ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 819 ਅਤੇ 820 ਤੇ ਸ਼ੋਭਨੀਕ ਹਨ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ ਉੱਥੇ ਅੱਜ ਦਾ ਇਹ ਪਵਿੱਤਰ ਦਿਹਾੜਾ ਜੋ ਪਿਛਲੇ ਦਿਨਾਂ ਤੋਂ ਸ਼ਹੀਦੀ ਹਫ਼ਤਾ ਸਮੁੱਚੀ ਸਿੱਖ ਕੌਮ ਦੇ ਵੱਲੋਂ ਬਹੁਤ ਹੀ ਨਮ ਅਤੇ ਸੇਜਲ ਅੱਖਾਂ ਨਾਲ ਵਿਰਾਗਮਈ ਹਿਰਦੇ ਦੇ ਨਾਲ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਰਹਿ ਰਹੇ ਨੇ, ਮਨਾਇਆ ਜਾ ਰਿਹਾ, ਛੇ ਪੋਹ ਤੋਂ ਲੈ ਕੇ 13 ਪੋਹ ਦੇ ਦੌਰਾਨ ਇਹ ਜੋ 7 ਔਖੀਆਂ ਬਿਖਮ ਰਾਤਾਂ ਸਨ, ਪੋਹ ਦੇ ਮਹੀਨੇ ਦੀਆਂ ਠੰਡੀਆਂ ਕਕਰੀਲੀਆਂ ਰਾਤਾਂ, ਕਿਵੇਂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ, ਉਹਨਾਂ ਦੇ ਪਿਆਰੇ ਗੁਰਸਿੱਖਾਂ ਨੇ, ਪੰਜਾਂ ਪਿਆਰਿਆਂ ਨੇ, ਸਤਿਗੁਰੂ ਜੀ ਦੇ ਛੋਟੇ ਵੱਡੇ ਸਾਹਿਬਜ਼ਾਦਿਆਂ ਨੇ, ਸਤਿਕਾਰਯੋਗ ਮਾਤਾ ਗੁੱਜਰ ਕੌਰ ਜੀ ਨੇ, ਧਰਮ ਹਿੱਤ ਪਰ ਉਪਕਾਰ ਕਰਦਿਆਂ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ, ਰੱਬੀ ਰਜ਼ਾ ਨੂੰ ਪ੍ਰਵਾਨ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ ਵੀ ਉਸ ਮਾਲਕ ਦੇ ਉੱਪਰ ਕੋਈ ਗਿਲਾ ਸ਼ਿਕਵਾ ਨਹੀਂ, ਸਗੋਂ ਉਹਦੀ ਰਜ਼ਾ ਨੂੰ ਸਿਰ ਮੱਥੇ 'ਤੇ ਮੰਨਦਿਆਂ ਹਮੇਸ਼ਾ ਉਹਦਾ ਸ਼ੁਕਰਾਨਾ ਹੀ ਕੀਤਾ। ਅੱਜ ਦੇ ਦਿਨ ਸਰਹੰਦ ਦੀ ਧਰਤੀ 'ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਉੱਪਰ ਕਈ ਤਰ੍ਹਾਂ ਦੇ ਅਣਮਨੁੱਖੀ ਤਸ਼ੱਦਦ ਕੀਤੇ ਗਏ, ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਦੀਵਾਰਾਂ ਵਿੱਚ ਖੜ੍ਹੇ ਕਰਕੇ ਸ਼ਹੀਦ ਕੀਤਾ ਗਿਆ। ਮਾਤਾ ਗੁੱਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਪੋਹ ਦੀਆਂ ਠੰਡੀਆਂ ਰਾਤਾਂ ਅਤੇ ਦਿਨ ਉਹਨਾਂ ਦਾ ਬਜ਼ੁਰਗ ਸਰੀਰ ਉਹਨਾਂ ਨੂੰ ਇਵੇਂ ਠੰਡ ਦਾ ਦੁੱਖ ਦੇ ਕੇ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ ਕੇ ਅੱਗ ਦਾ ਸੇਕ ਦੇ ਕੇ ਸ਼ਹੀਦ ਕੀਤਾ ਗਿਆ। ਅੱਜ ਵੀ ਕਿਸੇ 'ਤੇ ਤਸ਼ੱਦਦ ਕਰਨਾ ਹੋਵੇ ਉਹਨੂੰ ਬਰਫ਼ 'ਤੇ ਲਟਾਇਆ ਜਾਂਦਾ ਹੈ। ਇਹ ਵੀ ਇੱਕ ਤਸੀਹਾ ਸੀ ਕਿ ਬਜ਼ੁਰਗ ਮਾਤਾ ਉਹਨੂੰ ਪੋਹ ਦੇ ਮਹੀਨੇ ਵਿੱਚ ਉਸ ਬੁਰਜ ਵਿੱਚ, ਜਿਹੜਾ ਗਰਮੀ ਦੀ ਰੁੱਤ ਵਿੱਚ ਬੜਾ ਹੀ ਠੰਡਾ ਮੰਨਿਆ ਜਾਂਦਾ ਸੀ, ਜਦੋਂ ਵੀ ਬਾਦਸ਼ਾਹ ਦੀ ਸਵਾਰੀ ਦਿੱਲੀ ਤੋਂ ਲਾਹੌਰ ਜਾਂ ਕਸ਼ਮੀਰ ਵਾਲੇ ਪਾਸੇ ਜਾਂਦੀ, ਇੱਕ ਤਾਂ ਦਿੱਲੀ ਤੋਂ ਲਾਹੌਰ ਤੱਕ ਸਰਹੰਦ ਅੱਧ ਵਿਚਕਾਰ ਹੋਣ ਕਰਕੇ, ਦੂਸਰਾ ਸਾਰੇ ਸੂਬਿਆਂ ਨਾਲੋਂ ਵੱਡੀ ਤਾਕਤ ਹੋਣ ਕਰਕੇ ਬਾਦਸ਼ਾਹ ਦੀ ਸਵਾਰੀ ਇੱਥੇ ਰੁਕਿਆ ਕਰਦੀ ਸੀ। ਜਿਵੇਂ ਅੱਜ ਵੀ ਕਿਸੇ VIP ਨੇ ਆਉਣਾ ਹੋਵੇ ਅਤੇ ਗਰਮੀ ਦੀ ਰੁੱਤ ਵਿੱਚ ਉਹਦੇ ਲਈ ਏਅਰ ਕੰਡੀਸ਼ਨ ਕਮਰੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਬਾਦਸ਼ਾਹ ਜਦੋਂ ਗਰਮੀ ਵਿੱਚ ਰੁਕਦਾ ਸੀ, ਠੰਡਾ ਬੁਰਜ ਇਸ ਤਰ੍ਹਾਂ ਸੀ ਜਿਵੇਂ ਕੋਈ ਏਅਰ ਕੰਡੀਸ਼ਨ ਲਾ ਕੇ ਉਹਦੇ ਵਾਸਤੇ ਗਰਮੀ ਤੋਂ ਰਾਹਤ ਦੇਣ ਲਈ ਪ੍ਰਬੰਧ ਕੀਤਾ ਗਿਆ ਹੋਵੇ। ਜਿਹੜਾ ਠੰਡਾ ਬੁਰਜ, ਜਿਹਦੇ ਲਾਗੋਂ ਦੀ ਛੋਟੀ ਇੱਕ ਨਦੀ ਵੀ ਵਗਦੀ ਸੀ, ਠੰਡੀਆਂ ਹਵਾਵਾਂ ਗਰਮੀ ਵਿੱਚ ਵੀ ਆਉਂਦੀਆਂ ਸਨ, ਪੋਹ ਦੇ ਮਹੀਨੇ ਵਿੱਚ ਉਹ ਕਿੰਨਾ ਠੰਡਾ ਹੋਵੇਗਾ। ਇਸ ਵਿਸ਼ੇ 'ਤੇ ਵੀ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਪਾਉਣੀ ਹੈ। ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਧਰਮ ਸੰਸਾਰ ਨੂੰ ਬਖਸ਼ਿਸ਼ ਕੀਤਾ, ਉਹਦੀ ਬੁਨਿਆਦ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਇਹਨਾਂ ਮਹਾਂਵਾਕਾਂ ਦੇ ਅਨੁਸਾਰ ਰੱਖੀ ਹੈ। ਦਸ਼ਮੇਸ਼ ਪਿਤਾ ਜੀ ਨੇ ਸਿੱਖੀ ਦਾ ਰੂਹਾਨੀ ਸਫ਼ਰ ਤੈਅ ਕਰਦਿਆਂ ਆਪਣੀ ਪਾਵਨ ਰਸਨਾ ਤੋਂ ਇਹ ਮੁਬਾਰਕ ਬਚਨ ਕਹੇ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਅਸਲ ਵਿੱਚ ਇਹ ਸਿੱਖੀ ਦਾ ਸਫ਼ਰ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਤੋਂ ਲੈ ਕੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਤੱਕ ਦਾ ਹੈ। ਇਹ ਪ੍ਰੇਮ ਉਸ ਪਰਵਤਗਾਰ ਵਾਹਿਗੁਰੂ ਨਾਲ ਸੀ, ਇਹ ਪ੍ਰੇਮ ਧਰਮ ਨਾਲ ਸੀ, ਇਹ ਪ੍ਰੇਮ ਲੁਕਾਈ ਨਾਲ, ਮਜ਼ਲੂਮਾਂ ਨਾਲ, ਇਨਸਾਨੀਅਤ ਨਾਲ ਸੀ। ਅਤੇ ਉਸ ਪ੍ਰੇਮ ਦੀ ਖੇਡ ਨੂੰ ਖੇਡਦਿਆਂ ਗੁਰੂ ਨਾਨਕ ਜੋਤ ਨੇ ਜਦੋਂ ਵੀ ਲੋੜ ਪਈ ਇਸ ਪ੍ਰੇਮ ਦੀ ਖਾਤਰ ਆਪਣੇ ਸਿਰ ਦਿੱਤੇ, ਬਲੀਦਾਨ ਦਿੱਤੇ, ਸ਼ਹੀਦੀਆਂ ਦਿੱਤੀਆਂ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ, ਸਰਸਾ ਨਦੀ 'ਤੇ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਪਾਸੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ, ਬਜ਼ੁਰਗ ਗੁਰਸਿੱਖ ਭਾਈ ਮਨੀ ਸਿੰਘ ਜੀ ਦੇ ਨਾਲ, ਦਿੱਲੀ ਦੇ ਰਹਿਣ ਵਾਲੇ ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਜੀ, ਕੁਝ ਦਾਸ ਦਾਸੀਆਂ ਸਮੇਤ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਪੰਜਾਂ ਪਿਆਰਿਆਂ ਦੇ ਸਮੇਤ ਵੱਡੇ ਸਾਹਿਬਜ਼ਾਦੇ ਅਤੇ 40 ਕੁ ਗੁਰਸਿੱਖਾਂ ਦੀ ਗਿਣਤੀ ਸਮੇਤ ਰੋਪੜ ਆਦਿਕ ਇਲਾਕੇ ਵਿੱਚੋਂ ਦੀ ਹੁੰਦੇ ਹੋਏ ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਪਹੁੰਚੇ। ਅਤੇ ਪਿਛਲੇ ਦਿਨੀ ਤੁਸੀਂ ਇਤਿਹਾਸ ਸਰਵਣ ਕੀਤਾ ਕਿ ਸਤਿਗੁਰੂ ਸਾਹਿਬ ਜੀ ਨੇ 5-5 ਗੁਰਸਿੱਖਾਂ ਦੇ ਜਥੇ ਤੋਰੇ, ਪੰਜਾਂ ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋ ਗਏ, ਭਾਈ ਹਿੰਮਤ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। 40 ਗੁਰਸਿੱਖਾਂ ਵਿੱਚੋਂ ਅਨੇਕਾਂ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ। ਹਕੀਮ ਜੋਗੀ ਅੱਲਾ ਜਾਰ ਖਾਂ ਨੇ ਬੋਲ ਕਹੇ, ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰੋਂ ਮੇਂ, ਜਹੀਂ ਸੇ ਬਨ ਕਰ ਸਤਾਰੇ ਗਏ ਆਸਮਾਂ ਕੇ ਲੀਏ, ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ। ਅੱਜ ਜੇ ਸਿੱਖੀ ਵਿੱਚ ਗਿਰਾਵਟ ਆਈ ਹੈ ਤੇ ਕਾਰਨ ਕਿ ਇਸ ਸ਼ਹੀਦੀ ਹਫ਼ਤੇ ਵਿੱਚ ਸਿੱਖ ਪਰਿਵਾਰਾਂ ਨੂੰ ਕ੍ਰਿਸਮਿਸ ਤੇ ਯਾਦ ਹੈ, ਪਰ ਗੁਰੂ ਕੇ ਲਾਲਾਂ ਦੀਆਂ ਕੁਰਬਾਨੀਆਂ ਨੂੰ ਗੁਰੂ ਕੇ ਸਿੱਖ ਭੁੱਲ ਗਏ ਨੇ। ਜਦੋਂ ਕਿਤੇ ਮਾਂ ਆਪਣੇ ਬੱਚੇ ਨੂੰ ਅਸਮਾਨ ਵਾਲੇ ਪਾਸੇ ਕੋਈ ਗੱਲ ਸੁਣਾਉਂਦੀ ਹੈ ਤੇ ਇਸ਼ਾਰਾ ਕਰਕੇ ਆਖਦੀ, ਵੇਖ ਬੱਚੇ ਉਹ ਧਰੂ ਤਾਰਾ ਚਮਕਦਾ, ਪਰ ਕਦੇ ਕਿਸੇ ਮਾਂ ਦੇ ਹਿਰਦੇ ਵਿੱਚੋਂ ਆਵਾਜ਼ ਆਈ ਹੈ ਕਿ ਉਹ ਵੇਖ ਅਸਮਾਨ ਦੇ ਵਿੱਚ ਜਿਹੜੇ ਤਾਰੇ ਚਮਕ ਰਹੇ ਨੇ, ਇਹ ਚਮਕੌਰ ਸਾਹਿਬ ਦੇ ਸ਼ਹੀਦ ਨੇ, ਇਹ ਸਾਹਿਬਜ਼ਾਦਾ ਅਜੀਤ ਸਿੰਘ ਨੇ, ਸਾਹਿਬਜ਼ਾਦਾ ਜੁਝਾਰ ਸਿੰਘ ਨੇ। ਇੱਕ ਮੁਸਲਮਾਨ ਦੇ ਹਿਰਦੇ ਵਿੱਚੋਂ ਇਹ ਆਵਾਜ਼ ਆਈ, ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜਰੋਂ ਮੇਂ, ਜਹੀਂ ਸੇ ਬਨ ਕਰ ਸਤਾਰੇ ਗਏ ਆਸਮਾਂ ਕੇ ਲੀਏ, ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ। ਸੂਬਾ ਸਰਹੰਦ ਹਾਰਿਆ ਹੋਇਆ ਬੜੀ ਨਮੋਸ਼ੀ ਦੇ ਨਾਲ, ਕਿਉਂਕਿ ਉਹਦਾ ਯਤਨ ਸੀ ਕਿ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫ਼ਤਾਰ ਕਰਕੇ ਜਾਂ ਸ਼ਹੀਦ ਕਰਕੇ ਔਰੰਗਜ਼ੇਬ ਨੂੰ ਖ਼ਬਰ ਦੇਵਾਂ, ਇਹਦੇ ਨਾਲ ਮੇਰੇ ਅਤੇ ਔਰੰਗਜ਼ੇਬ ਦੀ ਖੁਸ਼ੀ ਹੋਵੇਗੀ, ਮੇਰੇ ਮਰਤਬੇ ਵਿੱਚ ਵਾਧਾ ਹੋਵੇਗਾ। ਪਰ ਇਹ ਹਾਰਿਆ ਹੋਇਆ ਬੜਾ ਮਾਯੂਸ ਹੋ ਕੇ, ਬੜੇ ਹੀਣ ਭਾਵਨਾ ਦੇ ਨਾਲ ਜਦੋਂ ਚਮਕੌਰ ਸਾਹਿਬ ਤੋਂ ਸਰਹੰਦ ਵਾਲੇ ਪਾਸੇ ਨੂੰ ਆ ਰਿਹਾ ਸੀ, ਇਹਦੇ ਨਾਲ ਮਲੇਰਕੋਟਲੇ ਦਾ ਸੂਬਾ ਸ਼ੇਰ ਮੁਹੰਮਦ ਖਾਨ, ਰਸਤੇ ਵਿੱਚ ਆਉਂਦਿਆਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਚੱਲੀਆਂ, ਵੇਖੋ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਇੱਥੇ ਧਰਮ ਯੁੱਧ ਲੜਿਆ, ਥੋੜ੍ਹੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਸਿੱਖਾਂ ਨੇ ਬੜੀ ਬਹਾਦਰੀ ਨਾਲ ਜੂਝ ਕੇ ਅਨੇਕਾਂ ਪਹਾੜੀ ਰਾਜੇ ਸੈਨਿਕ ਜਾਂ ਮੁਗਲ ਸੈਨਿਕ ਜਿਹੜੇ ਨੇ, ਮੁਗਲ ਜਰਨੈਲ ਜਿਹੜੇ ਨੇ, ਉਹਨਾਂ ਨੂੰ ਮਾਰ ਮੁਕਾਇਆ। ਇੱਥੇ ਤੱਕ ਕਿ ਸੂਬਾ ਮਲੇਰਕੋਟਲੇ ਦਾ ਬਜ਼ੁਰਗ ਵੀ ਇਸ ਯੁੱਧ ਦੇ ਵਿੱਚ ਮਾਰਿਆ ਜਾ ਚੁੱਕਾ ਸੀ। ਇੱਧਰ ਗੁਰੂ ਕਲਗੀਧਰ ਪਾਤਸ਼ਾਹ ਦੇ ਛੋਟੇ ਲਾਲ ਮਾਤਾ ਗੁੱਜਰ ਕੌਰ ਜੀ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਕੁੰਮੇ ਮਾਸਕੀ ਦੇ ਘਰ ਰਾਤ ਕੱਟਦੇ ਨੇ, ਭਾਵੇਂ ਕਿ ਉਹਦੀ ਛੰਨ ਇੱਕ ਸਧਾਰਨ ਜੀ ਝੌਂਪੜੀ, ਗਰੀਬ ਜਿਹਾ ਉਹਦਾ ਪਰਿਵਾਰ, ਪਰ ਦਿਲ ਬਹੁਤ ਵੱਡਾ ਸੀ ਇਸ ਮੁਸੀਬਤ ਦੇ ਸਮੇਂ ਵੀ। ਇਤਿਹਾਸ ਕਹਿੰਦਾ ਹੈ ਕਿ ਗੁਰੂ ਕੇ ਲਾਲਾਂ ਨੂੰ ਇੱਥੇ ਪ੍ਰਸ਼ਾਦਾ ਵੀ ਛਕਾਇਆ ਗਿਆ, ਰਾਤ ਰਹਿਣ ਵਾਸਤੇ ਉਹਨਾਂ ਦਾ ਜਿਸ ਤਰ੍ਹਾਂ ਜਥਾਯੋਗ ਪ੍ਰਬੰਧ ਕੀਤਾ ਗਿਆ। ਅਗਲੇ ਦਿਨ ਗੰਗੂ ਰਸੋਈਏ ਦੇ ਨਾਲ ਮਾਤਾ ਗੁੱਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਗੰਗੂ ਰਸੋਈਏ ਦੇ ਪਿੰਡ ਖੇੜੀ, ਜਿਹਨੂੰ ਇਤਿਹਾਸਕਾਰਾਂ ਨੇ ਸਹੇੜੀ ਵੀ ਜਾਂ ਉਖੇੜੀ ਵੀ ਲਿਖਿਆ, ਉੱਥੇ ਚਲੇ ਗਏ। ਇਹ ਰਸੋਈਆ ਗੰਗੂ ਵਫ਼ਾਦਾਰ ਸੀ, ਪਰ ਉਹਦੇ ਜੀਵਨ ਵਿੱਚ ਜਦੋਂ ਲਾਲਚ ਆਇਆ, ਅੱਜ ਵੀ ਅਸੀਂ ਵੇਖਦੇ ਹਾਂ ਕਿ ਜਦੋਂ ਲਾਲਚ ਕਿਸੇ ਦੇ ਜੀਵਨ ਵਿੱਚ ਆਉਂਦਾ ਹੈ ਨਾ, ਉਹ ਬੱਚੇ ਜਿਹੜੇ ਗਿੱਠਾਂ ਮਿਣ ਮਿਣ ਕੇ ਪਾਲੇ ਹੁੰਦੇ ਨੇ, ਕਈ ਵਾਰ ਸਕਾ ਪੁੱਤ ਸਕੇ ਬਾਪੂ ਦਾ ਕਤਲ ਕਰ ਦਿੰਦਾ, ਵੀ ਉਹਨੂੰ ਲਾਲਚ ਸੀ ਪੈਸਿਆਂ ਦਾ, ਜ਼ਮੀਨ ਜਾਇਦਾਦ ਦਾ, ਸਕਾ ਭਰਾ ਸਕੇ ਭਰਾ ਦਾ ਵੈਰੀ ਬਣ ਜਾਂਦਾ। ਸਾਹਿਬਾਂ ਨੇ ਪਾਵਨ ਬਾਣੀ ਵਿੱਚ ਵੀ ਨਿਰਣਾ ਦਿੱਤਾ ਕਿ ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਧੋਏ ਜਿੱਥੇ ਹੱਥ ਨਾ ਪਾਏ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੈ ਬਕਾਰੇ। ਕਹਿਣ ਲੱਗੇ ਇਸ ਲੋਭੀ ਮਨੁੱਖ ਦੀ ਹਾਲਤ ਉਸ ਲਾਲਚੀ ਕੁੱਤੇ ਵਾਲੀ ਬਣ ਜਾਂਦੀ ਹੈ ਕਿ ਜਿਹੜਾ ਪਹਿਲਾਂ ਤਾਂ ਵਫ਼ਾਦਾਰ ਸੀ, ਮਾਲਕ ਦੇ ਦਰ ਤੇ ਪਹਿਰਾ ਦਿੰਦਾ ਸੀ, ਪੂਛ ਫੇਰਦਾ ਸੀ, ਹਾਵ ਭਾਵ ਕਰਦਾ ਸੀ, ਪਰ ਜਦੋਂ ਲਾਲਚੀ ਹੋ ਗਿਆ, ਹਲਕਾਇਆ ਹੋ ਗਿਆ, ਤੇ ਸਭ ਤੋਂ ਪਹਿਲਾਂ ਹਮਲਾ ਉਹ ਕੁੱਤਾ ਮਾਲਕ ਦੇ ਉੱਪਰ ਹੀ ਕਰਦਾ। ਕਹਿਣ ਤੋਂ ਭਾਵ ਕਿ ਵਫ਼ਾਦਾਰੀ ਬੇਵਫਾਈ ਵਿੱਚ ਬਦਲ ਜਾਂਦੀ ਜਦੋਂ ਜ਼ਿੰਦਗੀ ਦੇ ਵਿੱਚ ਲਾਲਚ ਆ ਜਾਵੇ। ਮਹਿਬੂਬ ਹੋਣਾ ਨੇ ਇੱਕ ਬੜੀ ਸੁੰਦਰ ਗੱਲ ਲਿਖੀ ਹੈ ਕਿ ਅਸਲ ਵਿੱਚ ਚਾਰ ਕਾਰਨ ਸਨ ਜਿਹੜਾ ਗੰਗੂ ਨੇ ਘਨਾਉਣਾ ਕਾਰਨਾਮਾ ਕੀਤਾ। ਪਹਿਲਾ ਕਾਰਨ ਸੀ ਉਹਦੀ ਜਾਤੀ ਵਿਰੋਧਤਾ, ਉਹਦੇ ਅੰਦਰ ਇੱਕ ਵਿਰੋਧਤਾ ਸੀ, ਉਸ ਵਿਰੋਧਤਾ ਦੇ ਕਾਰਨ ਉਹਨੇ ਇਹ ਕਾਰਨਾਮਾ ਕੀਤਾ। ਦੂਸਰਾ ਸੀ ਉਹਦੇ ਅੰਦਰ ਲਾਲਚ ਕਿ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਕੇ ਜੋ ਕੁਝ ਹੈ ਇਹਨੂੰ ਮੈਂ ਆਪਣੇ ਕੋਲ ਰੱਖ ਲਵਾਂਗਾ। ਤੀਸਰਾ ਸੀ ਸਮੇਂ ਦੀ ਹਕੂਮਤ ਦਾ ਡਰ, ਵੀ ਜੇ ਕਿਧਰੇ ਪਤਾ ਲੱਗ ਗਿਆ ਕਿ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਗੰਗੂ ਨੇ ਘਰ ਰੱਖਿਆ ਤੇ ਪਤਾ ਨਹੀਂ ਮੇਰੇ ਤੇ ਉਹ ਕਿਹੋ ਜਿਹਾ ਕਹਿਰ ਕਰਨ। ਤੇ ਚੌਥੀ ਗੱਲ ਸੀ ਅੰਦਰ ਦੀ ਕਮੀਨਗੀ। ਇਹ ਚਾਰ ਕਾਰਨ ਸਨ ਤੇ ਅੱਲਾ ਜਾਰਖਾਂ ਜੋਗੀ ਨੇ ਲਿਖਿਆ ਕਿ ਇਸ ਦੁਨੀਆ ਮੇਂ ਆਪਣੇ ਨਾਮ ਕੋ ਬਦਨਾਮ ਕਰ ਗਿਆ, ਦੁਸ਼ਮਨ ਵੀ ਜੋ ਨਾ ਕਰਤਾ ਵੋ ਜੇ ਕਾਮ ਕਰ ਗਿਆ। ਸੱਚਮੁੱਚ ਏਡਾ ਘਨਾਉਣਾ ਕਾਰਨਾਮਾ ਕਿ ਮਰਿੰਡੇ ਥਾਣੇ ਵਿੱਚ, ਕੋਤਵਾਲੀ ਵਿੱਚ ਰਿਪੋਰਟ ਦਿੱਤੀ ਗਈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਲਾਲ ਅਤੇ ਮਾਤਾ ਜੀ ਮੇਰੇ ਘਰ ਨੇ, ਤੁਸੀਂ ਗ੍ਰਿਫਤਾਰ ਕਰ ਲਵੋ। ਉੱਥੋਂ ਦੋ ਰੰਗੜ ਸਿਪਾਹੀ ਮੁਸਲਮਾਨ ਜਿਹੜੇ ਜਾਨੀ ਖਾਂ ਮਾਨੀ ਖਾਂ ਆਏ, ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਕੋਤਵਾਲੀ ਵਿੱਚ ਰੱਖਿਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਕੋਤਵਾਲੀ ਸਾਹਿਬ ਸ਼ੋਭਨੀਕ ਹੈ। ਜਦੋਂ ਵੀ ਸਫ਼ਰੇ ਸ਼ਹਾਦਤ ਸਮਾਗਮ ਚੱਲਦੇ ਨੇ, ਜਿੱਥੇ ਕੁੰਮੇ ਮਾਸ਼ਕੀ ਦੀ ਸੰਨ ਵਿੱਚ ਉਹਦੇ ਘਰ ਵਿੱਚ ਸਮਾਗਮ ਕੀਤਾ ਜਾਂਦਾ, ਗੰਗੂ ਰਸੋਈਏ ਦੇ ਪਿੰਡ ਸਮਾਗਮ ਕੀਤਾ ਜਾਂਦਾ, ਉੱਥੇ ਮੁਰਿੰਡੇ ਸ਼ਹਿਰ ਵਿੱਚ ਵੀ ਕੋਤਵਾਲੀ ਸਾਹਿਬ ਦੇ ਅਸਥਾਨ 'ਤੇ ਵੀ ਸਮਾਗਮ ਹੁੰਦੇ ਨੇ, ਕਿਉਂਕਿ ਸੱਤ ਔਖੀਆਂ ਰਾਤਾਂ ਜਿੱਥੇ ਜਿੱਥੇ ਗੁਰੂ ਕੇ ਲਾਲਾਂ ਨੇ ਗੁਜ਼ਾਰੀਆਂ, ਉੱਥੇ ਉੱਥੇ ਅੱਜ ਵੀ ਗੁਰੂ ਕੀ ਸੰਗਤ ਜੁੜਦੀ ਹੈ। ਇਹ ਜ਼ਰੂਰੀ ਹੁੰਦਾ ਕਿ ਜਦੋਂ ਥਾਣੇ ਵਿੱਚ ਕਿਸੇ ਨੂੰ ਗ੍ਰਿਫਤਾਰ ਕਰਕੇ ਰੱਖਿਆ ਜਾਵੇ ਤੇ ਕੁਝ ਨਿਯਤ ਸਮੇਂ ਤੋਂ ਬਾਅਦ ਫਿਰ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ, ਤੇ ਉਸ ਵੇਲੇ ਮੁਰਿੰਡੇ ਥਾਣੇ ਦੇ ਨੇੜੇ ਜਿਹੜੀ ਕਚਹਿਰੀ ਸੀ ਉਹ ਸੂਬਾ ਸਰਹੰਦ ਦੀ ਸੀ। ਇਸ ਕਰਕੇ ਗੁਰੂ ਕੇ ਲਾਲਾਂ ਨੂੰ ਠੰਡੇ ਬੁਰਜ ਦੀ ਕੈਦ ਵਿੱਚ ਮਾਤਾ ਜੀ ਸਮੇਤ ਰੱਖਿਆ ਗਿਆ ਤੇ ਉਹਨਾਂ ਦੀ ਜਦੋਂ ਪੇਸ਼ੀ ਪੈਂਦੀ ਤੇ ਮਾਤਾ ਗੁੱਜਰ ਕੌਰ ਜੀ ਆਪਣੇ ਹੱਥੀਂ ਤਿਆਰ ਕਰਕੇ ਸਜਾ ਕੇ ਚੜ੍ਹਦੀ ਕਲਾ ਦਾ ਉਪਦੇਸ਼ ਦੇ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਮੀਰੀ ਪੀਰੀ ਦੀਆਂ ਤਲਵਾਰਾਂ ਦਾ ਪ੍ਰਸੰਗ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਪ੍ਰਸੰਗ ਸੁਣਾਉਂਦੇ, ਸੱਚਮੁੱਚ ਉਮਰ ਕਰਕੇ ਭਾਵੇਂ ਉਹ ਛੋਟੇ ਬਾਲ ਸਨ, ਪਰ ਅੱਜ ਅਸੀਂ ਉਹਨਾਂ ਨੂੰ ਸਤਿਕਾਰ ਵਜੋਂ ਬਾਬੇ ਕਹਿੰਦੇ ਹਾਂ। ਤੇ ਸਿੱਖ ਕੌਮ ਦੀ ਇਹ ਬਦਕਿਸਮਤੀ ਹੈ ਕਿ ਸਿੱਖ ਕੌਮ ਅਸਲੀ ਬਾਬਿਆਂ ਨੂੰ ਭੁੱਲ ਕੇ ਅੱਜ ਕਿਸੇ ਹੋਰ ਪਾਸੇ ਬਾਬਿਆਂ ਦੇ ਵਿੱਚ ਧਿਆਨ ਜੋੜੀ ਬੈਠੀ ਹੈ। ਸਾਡੇ ਬਾਬੇ ਨੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਰੀਰ ਕਰਕੇ ਜਿੱਥੇ ਲੋੜ ਹੈ ਗੁਰੂ ਦੀ ਉੱਥੇ ਪੰਜ ਪਿਆਰੇ ਸਾਹਿਬਾਨ ਨੇ, ਪੰਜਾਂ ਪਿਆਰਿਆਂ ਕੋਲ ਜਾਇਆ ਕਰੋ, ਪੁੱਛਿਆ ਕਰੋ ਮੂਲ ਮੰਤਰ ਕਿਹੜਾ ਹੈ, ਗੁਰ ਮੰਤਰ ਕਿਹੜਾ ਹੈ, ਅੰਮ੍ਰਿਤ ਦੀ ਰਹਿਤ ਕਿਹੜੀ ਹੈ, ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰਨਾ ਕਿਵੇਂ ਹੈ। ਗੁਰੂ ਗਰੀਬ ਨਵਾਜ਼ ਨੇ ਸਾਡੇ ਤੇ ਬੜੀ ਕਿਰਪਾ ਕੀਤੀ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ, ਇਵੇਂ ਪੰਜ ਪਿਆਰੇ ਵੀ ਜੁਗੋ ਜੁਗ ਅਟਲ। ਪੰਜ ਪਿਆਰੇ ਸਾਹਿਬਾਨ ਉਦੋਂ ਵੀ ਸਨ ਤੇ ਅੱਜ ਵੀ ਸਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੁਗੋ ਜੁਗ ਅਟਲ, ਕਿਉਂਕਿ ਗੁਰੂ ਸਾਹਿਬ ਨੇ ਕਿਰਪਾ ਹੀ ਇਸ ਢੰਗ ਨਾਲ ਕਰ ਦਿੱਤੀ ਕਿ ਅੱਜ ਤੋਂ ਬਾਅਦ ਸਿੱਖਾਂ ਨੂੰ ਅਰਸ਼ਾਂ ਵੱਲ ਵੇਖਣ ਦੀ ਲੋੜ ਨਹੀਂ, ਵੀ ਕਦੋਂ ਕੋਈ ਸਰੀਰ ਇਸ ਸੰਸਾਰ ਤੇ ਆਵੇ ਤੇ ਅਸੀਂ ਉਹਦੇ ਲੜ ਲੱਗੀਏ। ਨਹੀਂ, ਇੱਕ ਤਾਂ ਸਾਨੂੰ ਪੰਜਾਂ ਪਿਆਰਿਆਂ ਦੇ ਤੇ ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ। ਜਦੋਂ ਅਸੀਂ ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਆ, ਜਦੋਂ ਸੱਚਮੁੱਚ ਅੱਕੀ ਪਲਾਈ ਹੱਥ ਮਾਰ ਕੇ ਥੱਕ ਕੇ ਵਾਪਸ ਮੁੜਾਂਗੇ ਤੇ ਆਖਰ ਸਾਡਾ ਕਲਿਆਣ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਜੋ ਪੰਜ ਪਿਆਰੇ ਸਾਹਿਬਾਨ ਸਾਨੂੰ ਦੀਖਿਆ ਦਿੰਦੇ ਨੇ ਉਦੋਂ ਹੀ ਹੋਣਾ, ਉਵੇਂ ਭਾਵੇਂ ਆਪਾਂ ਜਿੰਨਾ ਮਰਜ਼ੀ ਭਟਕੀ ਚੱਲੀਏ। ਸਤਿਗੁਰੂ ਸਾਹਿਬ ਜੀ ਦੇ ਲਾਲ ਮਾਤਾ ਜੀ ਨੂੰ ਕਈ ਵਾਰ ਪੁੱਛਦੇ ਨੇ, ਮਾਤਾ ਜੀ ਸਰਸਾ ਨਦੀ ਤੋਂ ਬਾਅਦ ਸਾਡੇ ਪਿਤਾ ਜੀ ਕਿੱਧਰ ਚਲੇ ਗਏ, ਸਾਡੀਆਂ ਮਾਤਾਵਾਂ ਕਿੱਧਰ ਚਲੀਆਂ ਗਈਆਂ, ਸਿਪਾਹੀ ਗੁਰੂ ਕੇ ਸਿੱਖ ਪੰਜ ਪਿਆਰੇ ਕਿੱਧਰ ਚਲੇ ਗਏ, ਵੱਡੇ ਵੀਰ ਵੱਡੇ ਸਾਹਿਬਜ਼ਾਦੇ ਜੋ ਸਾਨੂੰ ਬੜਾ ਪਿਆਰ ਕਰਦੇ ਸਨ ਉਹ ਕਿੱਧਰ ਚਲੇ ਗਏ। ਉੱਥੇ ਜੋਗੀ ਅੱਲਾ ਜਾਰ ਖਾਂ ਨੇ ਦੁਨਿਆਵੀ ਤੌਰ ਤੇ ਜਿਵੇਂ ਜਦੋਂ ਕੋਈ ਵਿਛੋੜਾ ਪੈਂਦਾ ਹੈ ਤਾਂ ਉਸ ਵਿਛੋੜੇ ਦਾ ਜੋ ਅਹਿਸਾਸ ਹੈ ਉਹਨੂੰ ਅਨੁਭਵ ਕਰਕੇ ਕਲਮਬੰਦ ਕੀਤਾ ਹੈ ਕਿ ਗੁਰੂ ਕੇ ਲਾਲ ਮਾਤਾ ਜੀ ਨੂੰ ਜਦੋਂ ਇਹ ਪੁੱਛ ਰਹੇ ਸਨ ਤੇ ਮਾਤਾ ਜੀ ਅੱਗੋਂ ਇਹ ਕਹਿੰਦੇ ਕਿ ਉਹ ਕਿਸੇ ਮੁਹਿੰਮ ਤੇ ਗਏ ਨੇ, ਉਹ ਕੋਈ ਧਰਮ ਯੁੱਧ ਲੜਨ ਗਏ ਨੇ, ਜਿਵੇਂ ਅਨੰਦਪੁਰ ਸਾਹਿਬ ਰਹਿੰਦਿਆਂ ਵੀ ਧਰਮ ਯੁੱਧ ਲੜੇ ਗਏ, ਉਹ ਜ਼ਰੂਰ ਜੰਗ ਜਿੱਤ ਕੇ ਵਾਪਸ ਆਉਣਗੇ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਨੂੰ ਜਦੋਂ ਯਾਦ ਕਰਦੇ ਤੇ ਮਾਤਾ ਜੀ ਨੂੰ ਆਖਦੇ ਵੀ ਜਦੋਂ ਉਹ ਆਉਣਗੇ ਤੇ ਸਾਨੂੰ ਉਹਨਾਂ ਨੇ ਮਨਾਉਣ ਦਾ ਯਤਨ ਕਰਨਾ ਪਰ ਅਸੀਂ ਉਹਨਾਂ ਨਾਲ ਰੁੱਸ ਪੈਣਾ ਵੀ ਤੁਸੀਂ ਸਾਨੂੰ ਛੱਡ ਕੇ ਕਿੱਧਰ ਚਲੇ ਗਏ। ਕਹਿਣ ਲੱਗੇ ਉਹ ਗਲ ਨਾਲ ਲਾ ਕੇ ਸਾਨੂੰ ਪਿਆਰ ਕਰਨਗੇ, ਮਨਾਉਣਗੇ, ਸਾਨੂੰ ਬੁਲਾਉਣਗੇ ਪਰ ਅਸੀਂ ਉਹਨਾਂ ਨਾਲ ਬੋਲਣਾ ਕੋਈ ਨਹੀਂ। ਜੋਗੀ ਅੱਲਾ ਜਾਰ ਖਾਂ ਨੇ ਮਨ ਦੇ ਵਲਵਲੇ ਪ੍ਰਗਟ ਕੀਤੇ ਕਿ ਛੋਟੇ ਲਾਲ ਆਖ ਰਹੇ ਸਨ ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਗੇ, ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਕਭੀ ਪਿਤਾ ਕਭੀ ਮਾਤਾ ਕਭੀ ਭਾਈ ਮਨਾਏਗੇ, ਲਗਾ ਕਰ ਗਲੇ ਹਮ ਕੋ ਵੋ ਕਹੇਂਗੇ ਬਾਰ ਬਾਰ, ਮਾਨ ਜਾਓ ਲੇਕਿਨ ਹਮ ਨਹੀਂ ਮਾਨੇਂਗੇ ਯਾਰ। ਜਿਵੇਂ ਸਾਹਿਬਜ਼ਾਦਾ ਜੁਝਾਰ ਸਿੰਘ ਹੋਣਾ ਨੇ ਕਿਹਾ ਸੀ ਬਾਬਾ ਅਜੀਤ ਸਿੰਘ ਨੂੰ ਕਿ ਅਗਰ ਸੋਨੇ ਕੀ ਠਾਨੀ ਹੈ ਤੋ ਮਿਲ ਕੇ ਤੋ ਸੋਲੇ, ਬਾਬਾ ਅਜੀਤ ਸਿੰਘ ਜੀ ਨੂੰ ਕਿਹਾ ਸੀ ਅਨੰਦਪੁਰ ਸਾਹਿਬ ਇਕੱਠੇ ਖੇਡੇ ਹਾਂ, ਇਕੱਠੇ ਇੱਕ ਜਗ੍ਹਾ ਬੈਠ ਕੇ ਪ੍ਰਸ਼ਾਦਾ ਛਕਦੇ ਰਹੇ ਹਾਂ, ਇਕੱਠੇ ਰਾਤ ਨੂੰ ਸੌਂਦੇ ਰਹੇ ਹਾਂ, ਜੇ ਅੱਜ ਗੰਜ ਸ਼ਹੀਦਾਂ ਚਮਕੌਰ ਸਾਹਿਬ ਦੀ ਧਰਤੀ ਨੂੰ ਤੁਸੀਂ ਚੁਣਿਆ ਲੰਮੀ ਨੀਂਦ ਸੌਣ ਵਾਸਤੇ ਤੇ ਫਿਰ ਵੀਰ ਜੀ ਥੋੜ੍ਹਾ ਸਮਾਂ ਰੁਕ, ਆਪਾਂ ਮਿਲ ਕੇ ਇਕੱਠੇ ਸੌਂਦੇ ਹਾਂ। ਇਹ ਅੰਦਰ ਦੇ ਵਲਵਲੇ ਸੀ ਕਿ ਜੇ ਧਰਤੀ ਚੰਗੀ ਲੱਗੀ ਹੈ, ਕਿਉਂਕਿ ਸ਼ਹਾਦਤ ਮੌਤ ਇੱਕ ਲੰਮੀ ਨੀਂਦ ਹੈ, ਸੱਚਮੁੱਚ ਰੋਜ਼ ਨੀਂਦ ਜਿਹੜੀ ਅਸੀਂ ਲੈਂਦੇ ਹਾਂ ਉਹ ਛੋਟੀ ਮੌਤ ਹੈ, ਤਾਂ ਹੀ ਸੌਣ ਲੱਗਿਆਂ ਸੋਲ੍ਹਾਂ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ ਕਿ ਸਾਡੀ ਨੀਂਦ ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਲੰਮੀ ਨੀਂਦ ਹੈ। ਜਦੋਂ ਗੁਰੂ ਕੇ ਲਾਲਾਂ ਨੇ ਇਸ ਤਰ੍ਹਾਂ ਦੇ ਵਲਵਲੇ ਪੈਦਾ ਕੀਤੇ ਤੇ ਮਾਤਾ ਜੀ ਨੇ ਧੀਰਜ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਬਕ ਸਿੱਖਿਆ ਸਿਖਾਈ ਕਿ ਵੇਖਿਓ ਡੋਲਣਾ ਨਹੀਂ, ਚੜ੍ਹਦੀ ਕਲਾ ਦੇ ਨਾਲ ਰਹਿਣਾ। ਗੁਰੂ ਕੇ ਲਾਲ ਜਦੋਂ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੁੰਦੇ ਤੇ ਹਰ ਰੋਜ਼ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ, ਕਿਉਂਕਿ ਔਰੰਗਜ਼ੇਬ ਦੀ ਇਹ ਨੀਤੀ ਸੀ ਕਿਸ ਲੋਭ ਦਿਖਾਏ ਕਿਸ ਜ਼ੁਲਮ ਕਰਾਏ ਸਭ ਤੋਂ ਪਹਿਲਾਂ ਲੋਭ ਲਾਲਚ ਦਿੱਤਾ ਜਾਂਦਾ ਸੀ, ਫਿਰ ਡਰਾਵੇ ਦਿੱਤੇ ਜਾਂਦੇ ਸੀ, ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ, ਕਦੇ ਹੂਰਾਂ, ਕਦੇ ਬਹਿਸ਼ਤ, ਕਦੇ ਇਹ ਕਿਹਾ ਗਿਆ ਬੇਗਮਾਂ ਦੇ ਨਾਲ ਨਿਕਾਹ ਕਰਾ ਕੇ ਤੁਹਾਨੂੰ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ, ਕਦੇ ਇਹ ਕਿਹਾ ਗਿਆ ਕਿ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨਾਲ ਤੁਹਾਡਾ ਮੇਲ ਕਰਾਇਆ ਜਾਵੇਗਾ, ਇਸ ਦੇਸ਼ ਵਿੱਚੋਂ ਜਗੀਰ ਦਾ ਇੱਕ ਟੁਕੜਾ ਤੁਹਾਨੂੰ ਦਿੱਤਾ ਜਾਵੇਗਾ, ਤੁਸੀਂ ਲੰਮੀਆਂ ਉਮਰਾਂ ਜੀ ਕੇ ਬਸ ਇੱਕ ਵਾਰ ਈਨ ਕਬੂਲ ਕਰ ਲਵੋ, ਫਿਰ ਹਰ ਪ੍ਰਕਾਰ ਦੀ ਐਸ਼ਵਰਜ ਤੁਹਾਨੂੰ ਮਿਲੇਗੀ। ਪਰ ਗੁਰੂ ਕੇ ਲਾਲਾ ਨੇ ਕਿਹਾ ਸੀ 7 ਸਾਲ ਔਰ ਜੀ ਕੇ ਵੀ ਮਰਨਾ ਜ਼ਰੂਰ ਥਾ, ਸਿਰ ਕੌਮ ਸੇ ਦੂਰ ਰੱਖਣਾ ਜੇ ਗੈਰਤ ਸੇ ਦੂਰ ਥਾ। ਕਹਿਣ ਲੱਗੇ ਜੇ ਸੈਂਕੜੇ ਸਾਲ ਵੀ ਅਸੀਂ ਜਿਉਂਦੇ ਰਹੀਏ ਤੇ ਆਖਰ ਮੌਤ ਤਾਂ ਫਿਰ ਵੀ ਆਉਣੀ ਹੈ, ਪਰ ਇਹ ਸਿਰ ਬਚਾ ਲਿਆ ਜਾਵੇ ਤੇ ਇਹ ਬਹੁਤ ਹੀ ਬੇਗੈਰਤ ਵਾਲੀ ਗੱਲ ਹੈ, ਕਿਉਂਕਿ ਅਣਖਹੀਣੀ ਗੱਲ ਹੈ। ਇਸ ਕਰਕੇ ਅਸੀਂ ਇਹਨਾਂ ਲਾਲਚਾਂ ਨੂੰ ਠੁਕਰਾਉਂਦੇ ਹਾਂ ਤੇ ਕਿਸੇ ਵੀ ਡਰਾਵੇ ਦਾ ਪ੍ਰਭਾਵ ਗੁਰੂ ਕੇ ਲਾਲਾ ਨੇ ਨਹੀਂ ਮੰਨਿਆ। ਉਹਨਾਂ ਨੂੰ ਕਿਹਾ ਗਿਆ ਤੁਮੈ ਸ਼ਾਹ ਕੋ ਮੇਲ ਕਰਾਵੈ, ਬਹੁ ਦੇਸ਼ਨ ਕੋ ਰਾਜ ਦਵਾਵੈ, ਧਨ ਭੁੱਖਨ ਤੁਮ ਅਨਗਨ ਦੈ ਹੈ, ਦੁਖਤਰ ਸਹੋ ਸੁਖਤਰ ਹਵੈ ਹੈ, ਜੇਤੀ ਨਾਰ ਚਾਹੈ ਸੋ ਦੇਹੀ, ਨੀਲ ਪਟੰਬਰ ਧਾਰੋ ਇਹੀ। ਬਸ ਇੱਕ ਵਾਰ ਤੁਸੀਂ ਸਾਡੇ ਇਸਲਾਮਕ ਬਾਣੇ ਨੂੰ ਪਹਿਨ ਲਵੋ, ਸ਼ਰ੍ਹਾਂ ਨੂੰ ਕਬੂਲ ਕਰ ਲਵੋ, ਕਲਮਾ ਪੜੋ, ਤੁਹਾਨੂੰ ਰਾਜ ਭਾਗ ਦਿੱਤਾ ਜਾਵੇਗਾ। ਇਹ ਲਾਲਚ ਦਿੱਤੇ ਗਏ ਗੁਰੂ ਕੇ ਲਾਲਾ ਨੂੰ। ਪਰ ਸਾਹਿਬਜ਼ਾਦਿਆਂ ਨੇ ਕਿਹਾ ਸੀ ਕਿ ਹਮਰੇ ਬੰਸ ਰੀਤ ਇਮ ਆਈ, ਸੀਸ ਦੀਏ ਪਰ ਧਰਮ ਨਾ ਜਾਈ। ਸਾਡੀ ਕੁੱਲ ਵਿੱਚ ਇਹ ਰੀਤ ਹੈ ਕਿ ਅਸੀਂ ਸਿਰ ਤਾਂ ਦੇ ਦਿੰਦੇ ਹਾਂ ਪਰ ਧਰਮ ਨਹੀਂ ਤਿਆਗਦੇ। ਤੁਸੀਂ ਲਾਲਚ ਦੇ ਸਕਦੇ ਹੋ, ਡਰਾਵੇ ਦੇ ਸਕਦੇ ਹੋ, ਤੇ ਅਸੀਂ ਸਿਰ ਦੇ ਸਕਦੇ ਹਾਂ, ਆਪਣੀਆਂ ਜਾਨਾਂ ਦੇ ਸਕਦੇ ਹਾਂ। ਉਹਨਾਂ ਨੇ ਫਿਰ ਇੱਕ ਸਾਜਿਸ਼ ਰਚੀ ਵੀ ਜੇ ਇਵੇਂ ਸਾਹਿਬਜ਼ਾਦੇ ਨਹੀਂ ਝੁਕਦੇ, ਜੇ ਇਵੇਂ ਈਨ ਕਬੂਲ ਨਹੀਂ ਕਰਦੇ ਤੇ ਇੱਕ ਖਿੜਕੀ ਦੇ ਵਿੱਚੋਂ ਦੀ ਇਹਨਾਂ ਨੂੰ ਲੰਘਣ ਵਾਸਤੇ ਕਿਹਾ ਜਾਵੇ, ਜਦੋਂ ਲੰਘਣਗੇ ਸਿਰ ਝੁਕਾ ਕੇ ਨਵਾਬ ਨੂੰ, ਸੂਬਾ ਵਜੀਦ ਖਾਨ ਨੂੰ ਇਹ ਸਿਰ ਨਵਾਉਣਗੇ। ਪਰ ਗੁਰੂ ਕੇ ਲਾਲਾ ਨੇ ਸਾਨੂੰ ਇੱਕ ਮਾਰਗ ਦਰਸ਼ਨ ਦਿੱਤਾ ਕਿ ਜੇ ਕਿਤੇ ਇਹੋ ਜਿਹਾ ਮੌਕਾ, ਇਹੋ ਜਿਹੀ ਘੜੀ ਵੀ ਜ਼ਿੰਦਗੀ ਵਿੱਚ ਆ ਜਾਵੇ ਤੇ ਉਦੋਂ ਅਸੀਂ ਆਪਣੇ ਧਰਮ ਵਿੱਚ ਕਿਵੇਂ ਕਾਇਮ ਰਹਿਣਾ। ਗੁਰੂ ਕੇ ਲਾਲਾ ਨੂੰ ਜਦੋਂ ਖਿੜਕੀ ਵਿੱਚੋਂ ਦੀ ਲੰਘਣ ਵਾਸਤੇ ਕਿਹਾ ਤੇ ਉਹਨਾਂ ਨੇ ਇੱਕ ਜੁਗਤੀ ਵਰਤੀ, ਸਭ ਤੋਂ ਪਹਿਲਾਂ ਸਿਰ ਅੱਗੇ ਨਹੀਂ ਕੀਤਾ, ਆਪਣੇ ਚਰਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜੋੜੇ ਪਾਏ ਹੋਏ ਸਨ, ਜਦੋਂ ਪੈਰ ਖਿੜਕੀ ਰਾਹੀਂ ਅੱਗੇ ਨੂੰ ਕੀਤੇ ਤੇ ਜਦੋਂ ਸਾਹਿਬਜ਼ਾਦਿਆਂ ਦੇ ਪੈਰਾਂ ਦੇ ਜੋੜੇ ਸੂਬਾ ਸਰਹੰਦ ਨੇ ਤੇ ਸੁੱਚਾਨੰਦ ਜਿਹੜਾ ਵਜ਼ੀਰ ਸੀ ਉਹਨੇ ਵੇਖੇ, ਉਹ ਸੜ ਬਲ ਕੇ ਕੋਲੇ ਹੋ ਗਏ। ਇੱਥੇ ਤੱਕ ਵੀ ਕਿ ਜਦੋਂ ਮਲੇਰਕੋਟਲੇ ਦੇ ਨਵਾਬ ਨੂੰ ਸਭਾ ਦੇ ਵਿੱਚ ਇਹ ਕਿਹਾ ਗਿਆ, ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਸਾਹਿਬ ਦੇ ਯੁੱਧ ਵਿੱਚ ਜਿੱਥੇ ਗਨੀ ਖਾਂ ਨੂੰ ਮਾਰ ਮੁਕਾਇਆ, ਨਾਰ ਖਾਂ ਨੂੰ ਜਿੱਤ ਕੀਤਾ, ਅਨੇਕਾਂ ਹੋਰ ਜਿਹੜੇ ਪਹਾੜੀ ਸੈਨਿਕ ਤੇ ਮੁਗਲ ਜਰਨੈਲ ਸਨ ਉਹ ਮਾਰ ਮੁਕਾਏ, ਉਹਦੇ ਵਿੱਚ ਇੱਕ ਤੁਹਾਡਾ ਵੱਡ ਵਡੇਰਾ ਵੀ ਮਾਰਿਆ ਗਿਆ ਤੇ ਆਹ ਲਓ ਤੁਸੀਂ ਹੁਣ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਇਹਨਾਂ ਤੋਂ ਬਦਲਾ ਲਓ। ਉੱਥੇ ਸ਼ੇਰ ਮੁਹੰਮਦ ਖਾਂ ਨੇ ਹਾ ਦਾ ਨਾਰਾ ਮਾਰਿਆ ਸੀ, ਕਹਿਣ ਲੱਗੇ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਇਸਕੇ ਬਾਪ ਸੇ, ਮਹਿਫੂਜ਼ ਰੱਖੇ ਖੁਦਾ ਹਮਕੋ ਐਸੇ ਪਾਪ ਸੇ। ਕਹਿਣ ਲੱਗੇ ਜੇ ਬਦਲਾ ਲੈਣਾ ਹੋਵੇਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਆਹਮੋ ਸਾਹਮਣਾ ਯੁੱਧ ਲੜ ਕੇ ਲਵਾਂਗੇ, ਆਹ ਕੋਈ ਗੱਲ ਹੈ ਵੀ ਸ਼ੀਰਖੋਰ ਬਾਲਕ, ਦੁੱਧ ਬੀਣੇ ਬਾਲਕ, ਛੋਟੇ ਛੋਟੇ ਬਾਲਕ, ਉਹਨਾਂ ਤੋਂ ਇਹਨਾਂ ਦੇ ਪਿਤਾ ਦਾ ਬਦਲਾ ਲਿਆ ਜਾਵੇ। ਅਸਲ ਵਿੱਚ ਸੂਬਾ ਸਰਹੰਦ ਹਾਰ ਚੁੱਕਾ ਸੀ, ਅੰਦਰੋਂ ਹੀਣ ਭਾਵਨਾ ਵਿੱਚ ਜਾ ਚੁੱਕਾ ਸੀ, ਖਿਝਿਆ ਹੋਇਆ ਸੀ ਤੇ ਖਿਝੇ ਹੋਏ ਦੀ ਇਹ ਨਿਸ਼ਾਨੀ ਸੀ ਵੀ ਚਲੋ ਹੋਰ ਨਹੀਂ ਕੁਝ ਤੇ ਆਹ ਛੋਟੇ ਛੋਟੇ ਲਾਲਾਂ ਨੂੰ, ਬਜ਼ੁਰਗ ਮਾਤਾ ਨੂੰ ਇਹਨਾਂ ਦੇ ਉੱਪਰ ਹੀ ਜ਼ੁਲਮ ਢਾਇਆ ਜਾਵੇ। ਜਿਵੇਂ ਘਰ ਵਿੱਚ ਬੰਦਾ ਗੁੱਸੇ ਵਿੱਚ ਹੋਵੇ ਤੇ ਹੋਰ ਕਿਸੇ ਪਾਸੇ ਜ਼ੋਰ ਨਾ ਚੱਲੇ ਤੇ ਕਈ ਵਾਰ ਕਹਿੰਦਾ ਚਲੋ ਘਰ ਵਾਲੀ ਦੇ ਦੋ ਮਾਰ ਦਿਓ, ਮਾਂ ਨੂੰ ਹੀ ਧੱਕਾ ਦੇ ਦਿਓ, ਜਾਂ ਛੋਟੇ ਛੋਟੇ ਬੱਚਿਆਂ ਨੂੰ ਕੁੱਟਣ ਲੱਗ ਪਓ, ਇਹ ਵੀ ਕੋਈ ਸੂਰਮਤਾਈ ਨਹੀਂ। ਮੈਂ ਇਹ ਸਮਾਜਿਕ ਗੱਲਾਂ ਤਾਂ ਕਹਿ ਰਿਹਾ ਕਿ ਅੱਜ ਸਾਡੇ ਘਰਾਂ ਦੇ ਵਿੱਚ ਐਸਾ ਕੁਝ ਵਾਪਰ ਰਿਹਾ। ਕਈ ਵਾਰ ਬੰਦਾ ਆਪਣੀ ਸੂਰਮਤਾਈ ਦੱਸਣ ਵਾਸਤੇ ਜੇ ਬਾਹਰ ਜ਼ੋਰ ਨਹੀਂ ਚੱਲਦਾ ਤੇ ਆਪਣੀ ਘਰ ਵਾਲੀ ਤੇ ਰੋਹ ਮਾਰੀ ਜਾਂਦਾ, ਮਾਂ ਨੂੰ ਹੀ ਗੁੱਸੇ ਹੋਈ ਜਾਂਦਾ, ਛੋਟੇ ਛੋਟੇ ਬੱਚਿਆਂ ਨੂੰ ਕੁੱਟੀ ਜਾਂਦਾ। ਸੂਬੇ ਸਰਹੰਦ ਵਰਗੀ ਤਾਕਤ ਵੇਖੋ ਜਦੋਂ ਹਾਰ ਜਾਂਦੀ ਹੈ, ਖਿੱਝ ਜਾਂਦੀ ਹੈ ਤੇ ਕਿੰਨਾ ਘਨਾਉਣਾ ਕਾਰਨਾਮਾ। ਹਾਲਾਂਕਿ ਉਹਦੀ ਪਤਨੀ ਨੇ ਆਪਣੇ ਬੱਚਿਆਂ ਦਾ ਵਾਸਤਾ ਪਾ ਕੇ ਕਿਹਾ ਸੀ, ਪਰ ਉਹਨੇ ਇੱਕ ਵੀ ਨਾ ਮੰਨੀ। ਜਦੋਂ ਸਾਹਿਬਜ਼ਾਦਿਆਂ ਨੂੰ ਇਵੇਂ ਲੋਭ ਦਿੱਤੇ ਗਏ, ਡਰਾਵੇ ਦਿੱਤੇ ਗਏ, ਸਾਜਿਸ਼ ਰਚੀ ਗਈ ਤੇ ਸਾਹਿਬਜ਼ਾਦਿਆਂ ਨੇ ਅੱਗੋਂ ਕਿਹਾ ਵੀ ਜਿਹੜਾ ਲਾਲਚ ਤੁਸੀਂ ਸਾਨੂੰ ਦੇ ਰਹੇ ਹੋ ਵੀ ਤੁਹਾਨੂੰ ਔਰੰਗਜ਼ੇਬ ਨਾਲ, ਸਮੇਂ ਦੇ ਸ਼ਾਹ ਨਾਲ, ਹਾਕਮ ਨਾਲ, ਦਿੱਲੀ ਦੇ ਬਾਦਸ਼ਾਹ ਨਾਲ ਮਿਲਾਵਾਂਗੇ, ਕਹਿੰਦੇ ਵੀ ਉਹਨੂੰ ਆਪਾਂ ਮਿਲ ਕੇ ਕੀ ਲੈਣਾ। ਸਾਨੂੰ ਤਾਂ ਗੁਰੂ ਕੀ ਬਾਣੀ ਵਿੱਚ ਸਮਝਾਇਆ ਗਿਆ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪ ਸਭ ਦਿਵ ਚਾਰ ਕੇ ਝੂਠੇ ਕਰਤ ਦਵਾਜਾ। ਸਾਡੇ ਪਿਤਾ ਜੀ ਦੇ ਬੋਲ ਨੇ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਕਹਿਣ ਲੱਗੇ ਸਾਨੂੰ ਇਹ ਕੋਈ ਮਨ ਵਿੱਚ ਇੱਛਾ ਨਹੀਂ ਕਿ ਔਰੰਗਜ਼ੇਬ ਨਾਲ ਅਸੀਂ ਮਿਲੀਏ, ਫਿਰ ਮਿਲ ਕੇ ਲੈਣਾ ਵੀ ਕੀ ਹੈ। ਉਹ ਔਰੰਗਜ਼ੇਬ ਜਿਹੜਾ ਕੁਰਾਨ ਵੀ ਪੜ੍ਹਦਾ ਤੇ ਕੁਰਾਨ ਦੀ ਕਸਮ ਖਾ ਕੇ ਵੀ ਤੋੜ ਦਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਲਿਖਿਆ ਸੀ, ਨਾ ਇਮਾਂ ਪ੍ਰਸਤੀ, ਨਾ ਔਜਾਏ ਦੀਨ, ਨਾ ਸਾਹਿਬ ਸਨਾਸੀ, ਨਾ ਮੁਹੰਮਦ ਯਕੀਨ, ਨਾ ਤੁਰਾ ਨਾਮ ਜੇਬਦ ਔਰੰਗਜ਼ੇਬ ਕੇ ਔਰੰਗਜ਼ੇਬਾਂ ਨਾਇਦ ਫਰੇਬ। ਵੇਖ ਔਰੰਗਜ਼ੇਬ ਜਿਹੜਾ ਕੁਰਾਨ ਦੀ ਕਸਮ ਖਾ ਕੇ ਤੋੜ ਦੇਵੇ, ਕੀ ਉਹਨੂੰ ਆਪਾਂ ਮੁਸਲਮਾਨ ਕਹਿ ਸਕਦੇ? ਤੂੰ ਆਪਣੇ ਆਪ ਨੂੰ ਔਰੰਗਜ਼ੇਬ ਤਖ਼ਤ ਦਾ ਸ਼ਿੰਗਾਰ ਮੰਨਦਾ, ਪਰ ਤਖ਼ਤ ਤੇ ਬੈਠ ਕੇ ਤੂੰ ਅਨਿਆਂ ਕੀਤਾ, ਬੇਇਨਸਾਫੀ ਕੀਤੀ ਹੈ, ਕਤਲੋ ਗਾਰਦ ਹੋਇਆ, ਖੂਨ ਵਹਿਆ, ਤੂੰ ਤਖ਼ਤ ਦਾ ਸ਼ਿੰਗਾਰ ਨਹੀਂ, ਤੈਨੂੰ ਤੇ ਮਿਊਨਦੀਨ ਕਹਿਣਾ ਹੀ ਬਣਦਾ, ਤੂੰ ਔਰੰਗਜ਼ੇਬ ਨਹੀਂ, ਕਿਉਂਕਿ ਔਰੰਗਜ਼ੇਬ ਕਦੇ ਫਰੇਬੀ ਨਹੀਂ ਹੁੰਦਾ। ਜਿਹੜਾ ਤਖ਼ਤ ਦਾ ਸ਼ਿੰਗਾਰ ਹੋਵੇ ਉਹ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ, ਕਦੇ ਕਿਸੇ ਨਾਲ ਫਰੇਬ ਨਹੀਂ ਕਰਦਾ। ਗੁਰੂ ਕੇ ਲਾਲਾ ਨੇ ਕਿਹਾ ਸੀ, ਉਸ ਔਰੰਗਜ਼ੇਬ ਨੂੰ ਮਿਲ ਕੇ ਆਪਾਂ ਕੀ ਲੈਣਾ, ਜਿਹੜਾ ਇੱਕ ਪਾਸੇ ਕੁਰਾਨ ਵੀ ਪੜ੍ਹਦਾ ਹੋਵੇ ਤੇ ਦੂਸਰੇ ਪਾਸੇ ਸਿਆਸਤ ਦੇ ਕਾਰਨ ਆਪਣੇ ਸਕੇ ਪਿਤਾ ਨੂੰ ਫੜ ਕੇ ਕੈਦਖਾਨੇ ਵਿੱਚ ਪਾ ਦੇਵੇ, ਉਹਦਾ ਰੋਟੀ ਪਾਣੀ ਬੰਦ ਕਰ ਦੇਵੇ, ਜਿਹੜਾ ਭਰਾਵਾਂ ਦੇ ਮਰਨ ਨੂੰ ਖੁਸ਼ੀ ਦੀ ਖ਼ਬਰ ਤੇ ਇੱਕ ਮਾਮੂਲੀ ਜਿਹਾ ਸ਼ਿਕਾਰ ਸਮਝਦਾ ਹੋਵੇ, ਉਸ ਔਰੰਗਜ਼ੇਬ ਨੂੰ ਮਿਲ ਕੇ ਆਪਾਂ ਕੀ ਲੈਣਾ। ਗੁਰੂ ਕੇ ਲਾਲਾ ਨੇ ਆਖਿਆ ਸੀ, ਪੜ੍ਹ ਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੋ, ਮਰਨਾ ਪਿਤਾ ਜਿਸੇ ਖੁਸ਼ੀ ਕੀ ਨਵੈਦ ਹੋ, ਕਤਲੇ ਬਿਰਾਦਰਾਂ ਜਿਸੇ ਮਾਮੂਲੀ ਸ਼ੈਦ ਹੋ। ਜਿਹਦੇ ਲਈ ਇੱਕ ਮਾਮੂਲੀ ਜੀ ਗੱਲ ਹੋਵੇ, ਭਰਾਵਾਂ ਦਾ ਕਤਲ ਹੋ ਜਾਣਾ, ਮਰ ਜਾਣਾ, ਪਿਤਾ ਦੇ ਮਰ ਜਾਣ ਨੂੰ ਉਹ ਬੜੀ ਵੱਡੀ ਖੁਸ਼ਖਬਰੀ ਮੰਨਦਾ ਹੋਵੇ, ਉਸ ਔਰੰਗਜ਼ੇਬ ਨੂੰ ਮਿਲ ਕੇ ਆਪਾਂ ਕੀ ਲੈਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਲਾਲ, ਉਹਨਾਂ ਨੂੰ ਮਾਤਾ ਜੀ ਨੇ ਜਿਹੜੀ ਸਿੱਖਿਆ ਦਿੱਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਬੋਲ ਜਿਹੜੇ ਚਾਂਦ ਪੱਟ ਕਵੀ ਨੇ ਲਿਖੇ ਨੇ, ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋੜੀਐ, ਤੇ ਸੱਚਮੁੱਚ ਗੁਰੂ ਕੇ ਲਾਲਾ ਨੇ ਆਪਣਾ ਤਨ ਤੇ ਤਿਆਗ ਦਿੱਤਾ, ਕੁਰਬਾਨੀ ਤੇ ਦੇ ਦਿੱਤੀ, ਪਰ ਆਪਣਾ ਧਰਮ ਨਹੀਂ ਤਿਆਗਿਆ। ਕਵੀ ਸੈਨਾਪਤੀ ਨੇ ਗੁਰੂ ਸ਼ੋਭਾ ਵਿੱਚ ਲਿਖਿਆ, ਧਨ ਧਨ ਗੁਰਦੇਵ ਸੁੱਤ, ਤਨ ਕੋ ਲੋਭ ਨਕੀਨ, ਧਰਮ ਰਾਖ ਕੱਲ ਸੋਂ ਗਏ ਜਾਸੇ ਦਾਦੇ ਸਿਓ ਜਸ ਲੀਨ। ਕਹਿਣ ਲੱਗੇ ਜਿਨ੍ਹਾਂ ਨੇ ਦਾਦੇ ਵਰਗਾ ਜਸ ਖਟਿਆ, ਦਾਦੇ ਵਰਗਾ ਪਰਉਪਕਾਰ ਕੀਤਾ, ਵੀ ਧਰਮ ਨਹੀਂ ਤਿਆਗਿਆ, ਆਪਣੇ ਤਨ ਤੱਕ ਤਿਆਗਣ ਲਈ ਉਹ ਸਹਿਮਤ ਹੋ ਗਏ। ਜਦੋਂ ਹਰ ਪ੍ਰਕਾਰ ਦੀ ਜਿਹੜੀ ਜੁਗਤ ਸੀ, ਹੀਲਾ ਸੀ, ਉਹਨਾਂ ਨੇ ਵਰਤ ਕੇ ਵੇਖ ਲਿਆ, ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ, ਸ਼ਾਇਦ ਸੂਬਾ ਸਰਹੰਦ ਮੰਨ ਜਾਂਦਾ, ਪਰ ਸੁੱਚਾ ਆਨੰਦ ਉਹ ਕਹਿਣ ਲੱਗਾ, ਵੇਖੋ ਜੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ, ਸੱਪ ਦੇ ਬੱਚੇ ਕਦੀ ਮਿੱਤ ਹੁੰਦੇ ਨੇ। ਇੱਥੇ ਤੱਕ ਕਿਹਾ ਗਿਆ, ਜੇ ਤੁਸੀਂ ਇਹਨਾਂ ਨੂੰ ਖਿਡੌਣਿਆਂ ਦੀ ਦੁਕਾਨ ਤੇ ਲੈ ਕੇ ਜਾਓ, ਜੇ ਸ਼ਸਤਰਾਂ ਦੀ ਦੁਕਾਨ ਤੇ ਲੈ ਕੇ ਜਾਓ, ਜੇ ਬੱਚੇ ਹੋਣਗੇ ਤੇ ਖਿਡੌਣਿਆਂ ਵਿੱਚ ਪਰਤ ਜਾਣਗੇ, ਤੇ ਜੇ ਬਹਾਦਰ ਹੋਣਗੇ ਤੇ ਸ਼ਸਤਰਾਂ ਨੂੰ ਜਾ ਕੇ ਹੱਥ ਲਾਉਣਗੇ। ਜਦੋਂ ਸੱਚਮੁੱਚ ਗੁਰੂ ਕੇ ਲਾਲਾ ਨੇ ਸ਼ਸਤਰਾਂ ਨੂੰ ਹੱਥਾਂ ਵਿੱਚ ਪਕੜਿਆ, ਉਹਨਾਂ ਨੂੰ ਕਿਹਾ ਗਿਆ, ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਕੀ ਕਰੋਗੇ? ਉਹਨਾਂ ਕਿਹਾ, ਅਸੀਂ ਸਿੱਖਾਂ ਨੂੰ ਤਿਆਰ ਕਰਾਂਗੇ, ਜੰਗੀ ਸਿਖਲਾਈ ਦੇਵਾਂਗੇ ਤੇ ਤੁਹਾਡੇ ਵਰਗੇ ਜ਼ਾਲਮਾਂ ਨੂੰ ਖਦੇੜਨ ਵਾਸਤੇ ਫਿਰ ਜੰਗ ਯੁੱਧ ਲੜਾਂਗੇ। ਉੱਥੇ ਫਿਰ ਸੁੱਚਾ ਆਨੰਦ ਨੇ ਇਹ ਕਿਹਾ ਸੀ, ਵੇਖੋ ਇਹ ਸੱਚਮੁੱਚ ਬਾਲ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਕੂਮਤ ਲਈ ਖਤਰਾ ਬਣ ਸਕਦੇ ਨੇ। ਜਦੋਂ ਸੂਬਾ ਸਰਹੰਦ ਨੇ ਕਾਜ਼ੀ ਨੂੰ ਇਹ ਕਿਹਾ ਕਿ ਫਤਵਾ ਸੁਣਾਇਆ ਜਾਵੇ, ਇੰਨੇ ਨੂੰ ਹਾ ਦਾ ਨਾਰਾ ਮਾਰ ਕੇ ਮਲੇਰਕੋਟਲੇ ਦਾ ਨਵਾਬ ਉੱਠ ਕੇ ਬਾਈਕਾਟ ਕਰ ਗਿਆ। ਕਹਿਣ ਲੱਗਾ, ਬਸ ਜੇ ਤੁਸੀਂ ਇਹ ਸਾਕਾ ਵਰਤਾ ਦਿੱਤਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਨੇ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਨ ਤੋਂ ਬਾਅਦ ਮੁਗਲੀਆ ਹਕੂਮਤ ਤੇ ਆਰਾ ਚੱਲ ਚੁੱਕਾ ਹੈ। ਇਸ ਸਾਕੇ ਤੋਂ ਬਾਅਦ ਹਕੂਮਤ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਜਦੋਂ ਹਾ ਦਾ ਨਾਰਾ ਮਾਰ ਕੇ ਮਲੇਰਕੋਟਲੇ ਦਾ ਨਵਾਬ ਉੱਠਿਆ, ਉਹਨੇ ਕਿਹਾ, ਬਸ ਗਈ ਤੁਰਕਨ ਜੜ। ਕਹਿੰਦੇ ਅਸਮਾਨ ਵਿੱਚ ਇੱਕ ਤੋਤਾ ਉੱਡ ਰਿਹਾ ਸੀ, ਜਿਹਨੇ ਜਦੋਂ ਇਹ ਸੁਣਿਆ ਤੇ ਉਹਨੇ ਇੱਕ ਰੱਟ ਲਾਈ, ਗਈ ਤੁਰਕਨ ਜੜ, ਗਈ ਦੁਸ਼ਟਨ ਜੜ। ਜ਼ਾਲਮਾਂ ਨੇ ਗਲੇਲੇ ਮਾਰ ਮਾਰ ਕੇ ਉਹਨੂੰ ਉਡਾਉਣ ਦਾ ਯਤਨ ਕੀਤਾ। ਉਹ ਜਿੰਨਾ ਉੱਚਾ ਉੱਡਿਆ ਉਹਨਾਂ ਉੱਚਾ ਹੋ ਕੇ ਕਹਿ ਰਿਹਾ ਸੀ, ਗਈ ਤੁਰਕਨ ਜੜ, ਗਈ ਦੁਸ਼ਟਨ ਜੜ। ਜਦੋਂ ਗੁਰੂ ਕੇ ਲਾਲਾਂ ਨੂੰ ਖੜੇ ਕਰਕੇ ਤੇ ਉਹਨਾਂ ਦੇ ਸਰੀਰਾਂ ਨੂੰ ਦੀਵਾਰਾਂ ਵਿੱਚ ਚਿਣੇ ਜਾਣ ਦਾ ਜਾਂ ਆਪਾਂ ਕਹਿੰਦੇ ਕਿ ਨੀਹਾਂ ਵਿੱਚ ਚਿਣੇ ਜਾਣ ਦਾ ਕੰਮ ਸ਼ੁਰੂ ਕੀਤਾ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਜਲਾਦ ਸਨ ਜਿਨ੍ਹਾਂ ਦਾ ਮੁਕੱਦਮਾ ਸੀ ਸਰਹੰਦ ਦੀ ਕਚਹਿਰੀ ਵਿੱਚ, ਇਸ ਸ਼ਰਤ ਤੇ ਵੀ ਕੋਈ ਵੀ ਲਾਲਾਂ ਨੂੰ ਨੀਹਾਂ ਵਿੱਚ ਚਿਣਨ ਲਈ ਤਿਆਰ ਨਹੀਂ, ਤੇ ਜੇ ਤੁਸੀਂ ਨੀਹਾਂ ਵਿੱਚ ਚਿਣਨ ਲਈ ਤਿਆਰ ਹੋ ਤੇ ਤੁਹਾਡਾ ਮੁਕੱਦਮਾ ਸੂਬਾ ਸਰਹੰਦ ਖਾਰਜ ਕਰ ਦੇਵੇਗਾ। ਇਹ ਲਾਲਚ ਦੇ ਕੇ ਸਮਾਣੇ ਦੇ ਜਲਾਦ, ਉਹ ਸਮਾਣਾ ਜਿੱਥੋਂ ਕਦੇ ਜਲਾਲੋਦੀਨ ਜਲਾਦ ਮੰਗਾਇਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕੱਟਣ ਵਾਸਤੇ, ਅੱਜ ਸਾਸ਼ਲ ਬੇਗ ਤੇ ਬਾਸ਼ਲ ਬੇਗ ਜਿਹੜੇ ਦੋ ਜਲਾਦ ਸਨ ਮੰਗਾਏ ਗਏ। ਸਾਹਿਬਜ਼ਾਦਿਆਂ ਨੂੰ ਖੜੇ ਕਰਕੇ ਜਦੋਂ ਦੀਵਾਰ ਉਸਾਰਨੀ ਸ਼ੁਰੂ ਕੀਤੀ, ਕਈ ਵਾਰ ਉਹ ਕੰਧ ਡਿੱਗਦੀ, ਫਿਰ ਉਸ ਕੰਧ ਨੂੰ ਉਸਾਰਿਆ ਜਾਂਦਾ। ਇੱਥੇ ਤੱਕ ਕਿ ਕਿਸੇ ਕਵੀ ਨੇ ਇਹ ਹਾਲਾਤ ਵੇਖ ਕੇ ਕਿ ਇਹ ਕਿੰਨਾ ਦਿਲ ਚੀਰਵਾਂ ਸਾਕਾ ਸੀ, ਕਿੰਨੇ ਨੇਤਰ ਸੱਜਲ ਹੋਏ ਹੋਣਗੇ, ਕਿੰਨਿਆਂ ਦੇ ਕਲੇਜੇ ਫਟੇ ਹੋਣਗੇ, ਉਹ ਜਦੋਂ ਵੇਖਦਾ ਕਿ ਸਾਹਿਬਜ਼ਾਦਿਆਂ ਦਾ ਕੱਦ ਇੱਕ ਇੱਕ ਫੁੱਟ ਹੈ, ਕੰਧ ਦੀ ਜਿੱਥੇ ਉਹਨਾਂ ਨੂੰ ਖੜੇ ਕੀਤਾ ਗਿਆ ਦੋਵਾਂ ਸਾਹਿਬਜ਼ਾਦਿਆਂ ਵਿੱਚ ਵਿੱਥ ਵੀ ਇੱਕ ਇੱਕ ਫੁੱਟ ਦੀ ਹੈ, ਕਲੇਜੇ ਲੋਕਾਂ ਦੇ ਫੁੱਟ ਗਏ, ਦੀਵਾਰ ਫੁੱਟ ਗਈ, ਪਰ ਧੰਨ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ, ਜਿਨ੍ਹਾਂ ਨੇ ਚੜ੍ਹਦੀ ਕਲਾ ਵਿੱਚ ਰਹਿ ਕੇ ਸ਼ਹਾਦਤ ਪ੍ਰਾਪਤ ਕੀਤੀ। ਉਸ ਕਵੀ ਨੇ ਲਿਖਿਆ, ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ, ਜਿਨ੍ਹਾਂ ਪਲ ਵਿੱਚ ਬਣਾਈ ਦੀਵਾਰ ਫੁੱਟ ਫੁੱਟ, ਫੁੱਟ ਫੁੱਟ ਕੰਧ ਉੱਤੇ ਫੁੱਟ ਫੁੱਟ ਵਿੱਥ ਛੱਡ ਕੇ, ਉੱਤੇ ਖੜੇ ਕੀਤੇ ਹੋਣ ਹਾਰ ਫੁੱਟ ਫੁੱਟ, ਫੁੱਟ ਫੁੱਟ ਲਹੂ ਸਿਮ ਦਾ ਫੁੱਟ ਫੁੱਟ ਜਿਸਮ ਵਿੱਚੋਂ, ਵੇਖਣ ਹਾਰ ਰੋਏ ਨਰ ਨਾਰ ਫੁੱਟ ਫੁੱਟ, ਫੁੱਟ ਗਈ ਸਾਰੀ ਦੀ ਸਾਰੀ ਦੀਵਾਰ ਫੁੱਟ ਫੁੱਟ, ਪਰ ਫੁੱਟੇ ਉਹ ਨਾ ਬਰਖਰਦਾਰ ਫੁੱਟ ਫੁੱਟ। ਲੋਕਾਂ ਦੇ ਕਲੇਜੇ ਫਟ ਗਏ, ਦੀਵਾਰ ਫਟ ਗਈ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਅਡੋਲ ਦੀਵਾਰ ਵਿੱਚ ਖੜੇ ਸਨ। ਜਦੋਂ ਦੀਵਾਰ ਉਸਾਰੀ ਜਾ ਰਹੀ ਸੀ, ਗਰਦਨ ਤੱਕ ਠੋਡੀ ਤੱਕ ਕਿੱਟਾਂ ਆ ਗਈਆਂ। ਹਕੀਮ ਅੱਲਾ ਜਾਰ ਖਾਂ ਜੋਗੀ ਨੇ ਲਿਖਿਆ, ਠੋਡੀ ਤੱਕ ਈਂਟੇ ਚੁਣ ਦੀ ਗਈ, ਮੂੰਹ ਪਰ ਆ ਗਈ, ਬੀਨੀ ਕੋ ਢਾਂਪਤੇ ਹੋਏ ਆਂਖੋਂ ਪਰ ਛਾ ਗਈ, ਹਰ ਚਾਂਦ ਸੀ ਜਬੀਨ ਕੋ ਘਨ ਸਾ ਲਗਾ ਗਈ, ਲਖਤੇ ਜਿਗਰ ਗੁਰੂ ਕੇ ਵੋ ਦੋਨੋਂ ਛੁਪਾ ਗਈ। ਜਦੋਂ ਆਖਰੀ ਇੱਟਾਂ ਸਾਹਿਬਜ਼ਾਦਿਆਂ ਦੀਆਂ ਅੱਖਾਂ ਅੱਗੇ ਤੇ ਮੂੰਹ ਅੱਗੇ ਲੱਗਣੀਆਂ ਸਨ, ਇੱਕ ਮੌਕਾ ਉਹਨਾਂ ਨੂੰ ਹੋਰ ਦਿੱਤਾ ਗਿਆ। ਕਹਿਣ ਲੱਗੇ, ਸਾਨੂੰ ਤਰਸ ਆਉਂਦਾ, ਤੁਸੀਂ ਅਜੇ ਵੀ ਮੰਨ ਜਾਓ, ਜਵਾਨੀਆਂ ਮਾਣੋ, ਤੁਸੀਂ ਈਨ ਕਬੂਲ ਕਰ ਲਵੋ, ਨਹੀਂ ਤਾਂ ਆਖਰੀ ਇੱਟ ਜਦੋਂ ਤੁਹਾਡੇ ਮੂੰਹ ਅੱਗੇ ਲੱਗਣੀ ਹੈ ਤੁਹਾਡੇ ਸਵਾਸ ਰੁਕ ਜਾਣੇ ਨੇ। ਪਰ ਗੁਰੂ ਕੇ ਲਾਲਾ ਨੇ ਕਿਹਾ ਸੀ, ਇੱਧਰ ਸਾਡੇ ਸਵਾਸ ਰੁਕਣਗੇ, ਉੱਧਰ ਛੋਟੇ ਛੋਟੇ ਬੱਚਿਆਂ ਦੇ ਅੰਦਰ ਸਵਾਸ ਚੱਲਣਗੇ, ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਮ ਹਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਣਾ ਚੱਲੇ, ਸਿੰਘੋ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ, ਗੱਦੀ ਸੇ ਬਸ ਤਾਜੋ ਤਖਤ ਤੋਂ ਅਬ ਕੌਮ ਪਾਏਗੀ, ਇਸ ਦੁਨੀਆ ਸੇ ਜ਼ਾਲਮੋ ਕਾ ਨਿਸ਼ਾਂ ਤੱਕ ਮਿਟਾਏਗੀ, ਜੋਗੀ ਜੀ ਇਸਕੇ ਬਾਅਦ ਹੋਈ ਥੋੜੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਬਸ ਈਂਟੋਂ ਕਾ ਢੇਰ ਥੀ। ਗੁਰੂ ਕੇ ਲਾਲਾ ਨੇ ਸ਼ਹਾਦਤਾਂ ਦਿੱਤੀਆਂ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਕਿਸੇ ਕਵੀ ਦੇ ਬੋਲ ਨੇ। ਇਸ ਜਾਂ ਕੀ ਤੋਂ ਕੋਈ ਬਾਤ ਨਹੀਂ, ਇਹ ਜਾਂ ਤੋਂ ਆਤੀ ਜਾਤੀ ਹੈ। ਸਰੀਰ ਵਿੱਚ ਕਈ ਵਾਰ ਜਾਨ ਪਈ ਤੇ ਕਈ ਵਾਰ ਨਿਕਲੀ, ਇਹ ਸਿਲਸਿਲਾ ਚੱਲ ਰਿਹਾ। ਲੋਕ ਜੰਮਦੇ ਨੇ, ਮਰਦੇ ਨੇ, ਆਉਂਦੇ ਨੇ, ਜਾਂਦੇ ਨੇ, ਨਾਂ ਮਿਟ ਜਾਂਦਾ। ਕਹਿੰਦੇ ਇਸ ਜਾਂ ਕੀ ਤੋਂ ਕੋਈ ਬਾਤ ਨਹੀਂ, ਇਹ ਜਾਂ ਤੋਂ ਆਤੀ ਜਾਤੀ ਹੈ। ਜਿਸ ਧੱਜ ਸੇ ਕੋਈ ਮਕਤਲ ਮੇਂ ਗਿਆ, ਵੋ ਸ਼ਾਨ ਸਲਾਮਤ ਰਹਿਤੀ ਹੈ। ਜਿਸ ਸੱਜ ਧੱਜ ਨਾਲ, ਜਿਸ ਰੋਬ ਨਾਲ ਕੋਈ ਕਤਲਗਾਹ ਵਿੱਚ, ਮਕਤਲ ਵਿੱਚ ਪਹੁੰਚਿਆ ਹੋਵੇ, ਉਹ ਸ਼ਾਨ ਸਦੀਵੀ ਕਾਲ ਲਈ ਅਟਲ ਹੋ ਕੇ ਸੰਸਾਰ ਦੇ ਵਿੱਚ ਕਾਇਮ ਰਹਿੰਦੀ ਤੇ ਚਮਕਦੀ ਹੈ। ਇੱਧਰ ਗੁਰੂ ਕਲਗੀਧਰ ਪਾਤਸ਼ਾਹ ਰਾਏਕੋਟ ਦੀ ਧਰਤੀ ਤੇ ਰਾਏ ਕੱਲੇ ਦੇ ਕੋਲ ਨੇ ਨੂਰੇ ਮਾਈ ਨੂੰ ਭੇਜਿਆ, ਜਿਹਦੀ ਭੈਣ ਸਰਹੰਦ ਦੀ ਧਰਤੀ ਤੇ ਸੀ। ਕਹਿਣ ਲੱਗੇ, ਨੂਰੇ ਮਾਈ, ਜਾ ਕੇ ਸਰਹੰਦ ਦੇ ਸਾਕੇ ਦੀ ਖਬਰ ਲਿਆ ਕੇ ਦੱਸ। ਤੇ ਜਦੋਂ ਉਹਨੇ ਖਬਰ ਲਿਆ ਕੇ ਦੱਸੀ, ਸਾਹਿਬ ਕਹਿਣ ਲੱਗੇ, ਕੋਈ ਗੱਲ ਲਕੋਸ਼ ਪੋ ਕੇ ਨਾ ਰੱਖੀ, ਕੋਈ ਵਧਾ ਚੜਾ ਕੇ ਨਾ ਕਰੀ, ਵੀ ਸ਼ਾਇਦ ਮੈਂ ਇੱਕ ਬਾਪ ਨੂੰ ਬੱਚਿਆਂ ਦਾ ਸਾਕਾ ਸੁਣਾਉਣ ਲੱਗਾ, ਇੱਕ ਪੁੱਤਰ ਨੂੰ ਮਾਂ ਦੀ ਸ਼ਹਾਦਤ ਬਾਰੇ ਦੱਸਣ ਲੱਗਾ। ਕਹਿਣ ਲੱਗੇ, ਸੱਚ ਸੱਚ ਦੱਸੀ ਵੀ ਕੀ ਵਾਪਰਿਆ। ਉੱਥੇ ਕਵੀ ਨੇ ਲਿਖਿਆ, ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਕਹਿਣ ਲੱਗੇ, ਨੂਰੇ ਮਾਈ, ਤੂੰ ਰੂਬਰੂ ਸੈ, ਉੱਥੇ ਕੋਈ ਗੱਲ ਨਾ ਲੁਕਾਈ ਤੇ ਸਾਫ਼ ਸਾਫ਼ ਦੱਸੀ, ਕਿਤੇ ਕਹਿਰ ਨਾ ਕਮਾਈ, ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਕਿਤੇ ਉੱਚੀ ਸਾਹ ਤੇ ਨਾ ਕੱਢੀ, ਜਦੋਂ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਫਤਿਹ ਸਿੰਘ ਨੇ ਕਿਤੇ ਉੱਚੀ ਸੀ ਚੀਖ ਤੇ ਨਾ ਮਾਰੀ। ਤੇ ਅੱਗੋਂ ਨੂਰੇ ਮਾਈ ਦਾ ਉੱਤਰ ਸੀ, ਪਾਤਸ਼ਾਹ ਨਹੀਂ, ਉਹ ਤਾਂ ਬੋਲੇ ਸੋ ਨਿਹਾਲ ਦੇ ਜਕਾਰੇ ਗਜਾ ਕੇ ਚੜ੍ਹਦੀ ਕਲਾ ਦੇ ਨਾਲ ਸ਼ਹੀਦੀਆਂ ਪਾਉਂਦੇ ਹੋਏ ਇਹ ਆਖ ਰਹੇ ਸਨ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਸ਼ਹਿਨ ਸ਼ਾਹ ਕੀ ਸ਼ਾਨ ਸੇ, ਕਹਿ ਰਹੇ ਹੈ ਹਮ ਤੁਝਕੋ ਖੁਦਾ ਕੀ ਜ਼ੁਬਾਨ ਸੇ। ਉਹਨਾਂ ਨੇ ਬੜੇ ਰੋਬ ਨਾਲ, ਬੜੇ ਜੋਸ਼ ਨਾਲ ਆਖਿਆ ਸੀ, ਸੂਬਿਆ, ਤੇਰੇ ਵਰਗੇ ਕਈ ਸੱਚ ਮਿਟਾਉਂਦੇ ਮਿਟ ਗਏ, ਤੇਰੇ ਵਰਗੇ ਕਈ ਜਹਾਨ ਤੇ ਆਏ ਤੇ ਤੁਰ ਗਏ। ਸੱਚ ਇਹ ਹੈ ਕਿ ਜਿੱਥੇ ਸਾਡੇ ਮੂੰਹ ਅੱਗੇ ਇੱਟਾਂ ਲਾ ਕੇ ਤੂੰ ਸਾਡੀ ਜ਼ਬਾਨ ਬੰਦ ਕਰ ਦਿੱਤੀ, ਹੁਣ ਸਾਡਾ ਖੁਦਾ ਬੋਲ ਪਿਆ ਤੇ ਹੁਣ ਅਸੀਂ ਖੁਦਾ ਦੀ ਜ਼ਬਾਨ ਨਾਲ ਤੈਨੂੰ ਕਹਿੰਦੇ ਹਾਂ, ਤੂੰ ਉਹਦੇ ਤੋਂ ਡਰ। ਇਵੇਂ ਉਹਨਾਂ ਨੇ ਚੜ੍ਹਦੀ ਕਲਾ ਨਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ। ਛੋਟੇ ਵੱਡੇ ਲਾਲ, ਸਮੁੱਚੇ ਚਮਕੌਰ ਸਾਹਿਬ ਦੇ ਸ਼ਹੀਦ, ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਲੈ ਕੇ ਸਰਸਾ ਨਦੀ ਦੇ ਕੰਢੇ ਤੇ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ, ਮਾਤਾ ਗੁਜਰ ਕੌਰ ਜੀ ਜੋ ਠੰਡੇ ਬੁਰਜ ਵਿੱਚ ਸ਼ਹੀਦ ਹੋਏ, ਸਮੁੱਚੀ ਸ਼ਹਾਦਤ ਨੂੰ ਵੇਖ ਕੇ ਕਹਿਣਾ ਬਣਦਾ, ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਾਜੋ ਤਖਤ ਨਾ ਹੂਰੋਂ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ ਵੋ ਮੌਤ ਵੀ ਹਯਾਤ ਹੈ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਮੁਸਲਮਾਨ ਆਖਦੇ ਨੇ, ਇਸਲਾਮ ਜਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਕਰਬਲਾ ਉਹ ਧਰਤੀ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਉਹ ਕਹਿੰਦੇ, ਸਾਡਾ ਇਸਲਾਮ ਕਰਬਲਾ ਕਰਕੇ ਜਿੰਦਾ, ਪਰ ਉਹਨਾਂ ਕੋਲ ਇੱਕ ਕਰਬਲਾ, ਸਾਡੀ ਤੇ ਚਮਕੌਰ ਸਾਹਿਬ ਵੀ ਕਰਬਲਾ, ਸਰਹੰਦ ਵੀ ਕਰਬਲਾ, ਹਰ ਸ਼ਹੀਦ ਗੰਜ ਕਰਬਲਾ ਹੈ। ਜਿੱਥੇ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਚਾਂਦਨੀ ਚੌਂਕ ਸਾਡੀ ਕਰਬਲਾ ਹੈ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਗੰਜ, ਸਾਡਾ ਤੇ ਚੱਪਾ ਚੱਪਾ ਧਰਤੀ ਸ਼ਹੀਦਾਂ ਦੇ ਨਾਲ ਵਰਸੋਈ ਹੋਈ ਹੈ। ਇਸ ਕਰਕੇ ਸਾਨੂੰ ਬੜਾ ਮਾਣ ਹੈ ਕਿ ਸੱਚਮੁੱਚ ਸ਼ਹੀਦ ਦੀ ਜਿਹੜੀ ਮੌਤ ਹੈ ਉਹ ਕੌਮਾਂ ਵਾਸਤੇ ਜ਼ਿੰਦਗੀ ਹੋਇਆ ਕਰਦੀ ਹੈ। ਸਤਿਗੁਰੂ ਕਿਰਪਾ ਕਰਨ, ਅੱਜ ਗੁਰੂ ਕੇ ਲਾਲਾਂ ਦੀ ਯਾਦ ਵਿੱਚ ਬਹੁਤ ਵੱਡਾ ਜੋੜ ਮੇਲਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ, ਜੋ ਨਗਰ ਕੀਰਤਨ ਆਰੰਭ ਹੋ ਕੇ ਜੋਤੀ ਸਰੂਪ ਦੇ ਸਥਾਨ ਤੇ ਜਾਣਾ, ਜਿੱਥੇ ਸਾਹਿਬਜ਼ਾਦਿਆਂ ਦਾ, ਮਾਤਾ ਜੀ ਦਾ ਸੰਸਕਾਰ ਕੀਤਾ ਗਿਆ। ਟੋਡਰਮੱਲ ਦੀਵਾਨ, ਜਿਨ੍ਹੇ ਮੋਹਰਾਂ ਵਿਛਾ ਕੇ ਧਰਤੀ ਖਰੀਦੀ, ਭਾਈ ਰਾਮ ਸਿੰਘ, ਭਾਈ ਤਲੋਕ ਸਿੰਘ, ਜਿਹੜੇ ਫੂਲ ਮਹਿਰਾਜ ਦੀ ਧਰਤੀ ਤੋਂ ਜਾ ਕੇ ਉਸ ਸੰਸਕਾਰ ਵਿੱਚ ਸ਼ਾਮਲ ਹੋਏ, ਬਾਬਾ ਮੋਤੀ ਮਹਿਰਾ ਜੀ ਜਿਨ੍ਹਾਂ ਨੇ ਲਾਲਾਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ, ਅੱਜ ਉਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਯਾਦ ਕੀਤਾ ਜਾਣਾ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ।
ਇਹ ਪਾਵਨ ਗੁਰ ਸ਼ਬਦ ਬਿਲਾਵਲ ਰਾਗ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ।
ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ।
ਸਭ ਕਿਰਪਾ ਕਰ ਰਹੇ ਨੇ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹੈ, ਗੁਰਦੇਵ ਦੇਵ ਦਾ ਅਰਥ ਪ੍ਰਕਾਸ਼ ਰੂਪੀ ਦੇਵਤਾ, ਤੇ ਗੁਰ ਕਹੀਏ ਵੱਡਾ, ਜਿਹੜਾ ਸਭ ਤੋਂ ਵੱਡਾ ਪ੍ਰਕਾਸ਼ ਰੂਪੀ ਦੇਵ ਹੈ ਸਾਡੇ ਲਈ, ਕਿਉਂਕਿ ਉਹਦੇ ਵਰਗਾ ਕੋਈ ਦੇਵਤਾ ਵੀ ਨਹੀਂ। ਉਹ ਪਾਰ ਬ੍ਰਹਮ ਗੁਰਦੇਵ ਜਿਹੜਾ ਹੈ ਉਹ ਸਾਡੀ ਰੱਖਿਆ ਇਵੇਂ ਕਰਦਾ ਜਿਵੇਂ ਮਾਤਾ ਪਿਤਾ ਬੱਚਿਆਂ ਦੀ ਰੱਖਿਆ ਕਰਦੇ ਨੇ। ਆਪਣੇ ਬਾਲਕ ਆਪ ਰੱਖਿਆ, ਉਹ ਆਪਣੇ ਬੱਚਿਆਂ ਨੂੰ ਭਾਵ ਸਾਨੂੰ ਇਵੇਂ ਪ੍ਰਤਪਾਲਦਾ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਤੇ ਅੱਜ ਗੁਰੂ ਕੇ ਲਾਲਾਂ ਵੱਲ ਜਦੋਂ ਵੇਖਦੇ ਹਾਂ ਸੱਚਮੁੱਚ ਪਰਮੇਸ਼ਰ ਦਾ ਮਿਹਰ ਭਰਿਆ ਉਹਨਾਂ ਤੇ ਹੱਥ ਸੀ, ਇਸੇ ਕਰਕੇ ਛੋਟੀਆਂ ਜਿੰਦਾ ਹੋਣ ਦੇ ਬਾਵਜੂਦ ਉਹਨਾਂ ਵੱਡੇ ਸਾਕੇ ਵਰਤਾਏ ਹਨ।
ਸੁਖ ਸਾਧ ਸਹਿਜ ਆਨੰਦ ਭਏ ਪੂਰਨ ਭਈ ਸੇਵਾ।
ਮਾਲਕ ਦੀ ਕਿਰਪਾ ਦੇ ਸਦਕਾ ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਆਤਮਕ ਸੁੱਖ, ਸਦੀਵ ਕਾਲ ਲਈ ਸ਼ਾਂਤੀ ਤੇ ਆਨੰਦ ਪ੍ਰਗਟ ਹੋ ਜਾਂਦਾ, ਉਹਨਾਂ ਦੀ ਕੀਤੀ ਹੋਈ ਸਿਮਰਨ ਵਾਲੀ ਸੇਵਾ ਵੀ ਮਾਲਕ ਦੇ ਦਰ ਤੇ ਕਬੂਲ ਭਾਵ ਸਫਲ ਹੋ ਜਾਂਦੀ ਹੈ, ਤੇ ਸੱਚਮੁੱਚ ਉਹਨਾਂ ਨੂੰ ਫਿਰ ਮੌਤ ਵਿੱਚੋਂ ਵੀ ਆਨੰਦ ਮਿਲਦਾ। ਕਬੀਰ, ਜਿਸ ਮਰਨੇ ਤੇ ਜੱਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਅਸੀਂ ਜਿਉਂਦੇ ਵੀ ਦੁਖੀ ਤੇ ਉਹ ਗੁਰੂ ਕੇ ਲਾਲ ਮੌਤ ਵਿੱਚੋਂ ਵੀ, ਸ਼ਹੀਦੀ ਵਿੱਚੋਂ ਵੀ ਆਨੰਦ ਪ੍ਰਾਪਤ ਕਰਦੇ ਨੇ, ਕਿਉਂਕਿ ਮਾਲਕ ਕਿਰਪਾ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਸੀ ਸ਼ਾਂਤੀ, ਐਸਾ ਆਤਮਕ ਸੁੱਖ, ਆਤਮਕ ਆਨੰਦ ਬਖਸ਼ਿਸ਼ ਕਰ ਦਿੰਦਾ।
ਰਹਾਓ
ਇਹ ਪਾਵਨ ਗੁਰ ਪੰਕਤੀਆਂ ਜੋ ਆਰੰਭਕ ਪੰਕਤੀਆਂ ਵੀ ਨੇ, ਨਾਲ ਹੀ ਰਹਾਓ ਵਾਲਾ ਬੰਦ ਹੈ।
ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ।
ਆਪਣੇ ਭਗਤਾਂ ਦੀ ਹਮੇਸ਼ਾ ਹੀ ਉਹ ਮਾਲਕ ਬੇਨਤੀ ਸੁਣਦਾ ਹੈ। ਸਾਹਿਬ ਕਹਿੰਦੇ ਉਸ ਮਾਲਕ ਨੇ ਆਪਣੇ ਭਗਤ ਜਨਾਂ ਦੀ ਬੇਨਤੀ ਨੂੰ ਸੁਣਿਆ ਹੈ।
ਰੋਗ ਮਿਟਾਏ ਜੀ ਵਾਲੇ ਅਨ ਜਾ ਕਾ ਵੱਡ ਪ੍ਰਤਾਪ।
ਇਹਦਾ ਬਹੁਤ ਵੱਡਾ ਪ੍ਰਤਾਪ ਹੈ, ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਤਮਾਮ ਰੋਗ ਖਤਮ ਕਰਕੇ ਸਾਨੂੰ ਆਤਮਕ ਜੀਵਨ ਦਿੰਦਾ। ਜਿਵੇਂ ਸਰੀਰਕ ਰੋਗ ਲੱਗੇ ਹੋਣ ਤੇ ਬੰਦੇ ਨੂੰ ਚਿੰਤਾ ਹੁੰਦੀ, ਹੁਣ ਜੀਵਨ ਖਤਮ ਹੋ ਜਾਣਾ, ਇਸੇ ਤਰ੍ਹਾਂ ਜਿਹੜੇ ਆਤਮਕ ਰੋਗ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਤ੍ਰਿਸ਼ਨਾ ਦਵੈਖ, ਇਹ ਜਿਹੜੇ ਰੋਗ ਨੇ ਇਹ ਮਾਲਕ ਖਤਮ ਕਰਕੇ ਆਤਮਕ ਜੀਵਨ ਸਦਾ ਕਾਇਮ ਰੱਖਦਾ ਹੈ।
ਦੁੱਖ ਹਮਾਰੇ ਬਖਸ਼ਿਆਨ ਆਪਣੀ ਕਲ ਧਾਰੀ।
ਮਾਲਕ ਨੇ ਸਾਡੇ ਸਾਰੇ ਐਬ ਜਿਹੜੇ ਦੁੱਖ ਨੇ ਉਹ ਬਖਸ਼ ਦਿੱਤੇ ਨੇ, ਤੇ ਆਪਣੇ ਨਾਮ ਦੀ ਜਿਹੜੀ ਤਾਕਤ ਹੈ ਉਹ ਸਾਡੇ ਅੰਦਰ ਟਿਕਾ ਦਿੱਤੀ ਹੈ।
ਮਨ ਬਾਸ਼ਦ ਫਲ ਦਿੱਤੇ ਹਨ ਨਾਨਕ ਬਲਹਾਰੀ।
ਇਹ ਨਾਨਕ ਐਸੇ ਪ੍ਰਭੂ ਤੋਂ ਸਦਾ ਬਲਹਾਰ ਜਾਈਏ ਜਿਨੇ ਮਨ ਇਸ਼ਤ, ਜੋ ਮਨ ਮੰਗਦਾ ਸੀ ਉਹ ਫਲ ਸਾਨੂੰ ਦੇ ਦਿੱਤੇ, ਕਿਉਂਕਿ ਜਿੱਤੜੇ ਫਲ ਮਨ ਬਾਂਸ਼ੀ ਹੈ ਤਿੱਤੜੇ ਸਤਿਗੁਰ ਪਾਸ। ਜੋ ਵੀ ਮੰਗੀਏ ਉਹ ਮਾਲਕ ਤੋਂ ਸਾਨੂੰ ਮਿਲਦਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਨ ਨਿਸ਼ਚਿਤ ਫਲ ਦੇਣ ਵਾਲਾ ਮਾਲਕ ਜਿਹੜਾ ਸਾਡੇ ਔਗਣਾਂ ਨੂੰ ਕਦੇ ਚੇਤੇ ਨਹੀਂ ਕਰਦਾ, ਆਪਣੇ ਬਿਰਧ ਦੀ ਪੈਜ ਰੱਖਦਾ, ਸਾਹਿਬ ਕਹਿੰਦੇ ਐਸੇ ਮਾਲਕ ਤੋਂ ਸਦਾ ਬਲਹਾਰ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ, ਵਾਰਨੇ ਜਾਣਾ ਚਾਹੀਦਾ। ਸਤਿਗੁਰੂ ਕਿਰਪਾ ਕਰਨ, ਪਾਵਨ ਗੁਰ ਸ਼ਬਦ ਅਤੇ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬਿਨਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੋ ਸ੍ਰੀ ਅਖੰਡਪੜ ਸਾਹਿਬ ਦਾ ਪ੍ਰਵਾਹ ਚੱਲ ਰਿਹਾ, 9:30 ਵਜੇ ਸ੍ਰੀ ਅਖੰਡਪੜ ਸਾਹਿਬ ਜੀ ਦੀ ਸੰਪੂਰਨਤਾ ਹੋਣੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਦੁੱਖ ਹਮਾਰੇ ਬਖਸ਼ਿਆ ਨਾ ਆਪਣੀ ਕਲ ਤਾਰੀ, ਮਨ ਬਾਸ਼ਤ ਫਲ ਦਿੱਤੇ ਨਾਨਕ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।